दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने दसिया कि भगत कबीर जी दे वेले सिकंदर लोधी का राज सी। सतगुरु गोविंद सिंह सच्चे पातशाह जी कहिंदे ने कि कबीर जी जुराहे सन ओ वड्डा बादशाह सी पर तावें उस नूं जुराहे दे चरणां दे विच झुकना पिया। इस तरीके दे नाल सतगुरु सच्चे पातशाह जी ने बयान किया हुण भगत कबीर जी दे चरणां दे विच किस तरह राजा झुकिया की कुछ वापरिया इस नूं दसण दे वास्ते भगत कबीर जी दी सारी साखी मैं साध संगत दे सन्मुख पेश करांगा। भगत माला एक पुस्तक दा नाम है ग्रंथ है जिदे विच करीब करीब सारे ही भगतां दीआं साखियां नूं बयान कीता गया है। भगत कबीर जी दी साखी नूं जिस तरह ज्ञानी नारायण सिंह जी ने बयान कीता है ओह मैं साध संगत दे सन्मुख पढ़ के सुनावांगा। भगत कबीर जी दी सारी कथा बसंत राग दे विच सतगुरु अर्जन देव सच्चे पातशाह जी ने लिखिया है। सतगुरु जी लिखदे ने कबीर त्यायो एक रंग पाव के एक रंग जिहड़ा परमेश्वर है उस नूं त्याया भगत कबीर जी ने। सतगुरु जी फरमाउंदे हन कि भगत कबीर होया है जिसने एक परमेश्वर नूं एक रूप विच याद कीता समय दे हनेरे ब्राह्मणा दे जाल उस नूं प्रभु दे नाम तों परे ना कर सके। भगत कबीर जी भारत देश अंदर 15वीं सदी दे मध दे विच महान भगत होए हन। उन्हां दे समय लोधियां दा राज सी उस वेले धर्म दी लहर चलदी सी हिंदू समाज दे पुरोहित ब्राह्मण सनातन मत अनुसार जात पात गोत कर्म कांड बुत पूजा विच रुझे होए सन। लोकां नूं सच्चे धर्म ते एक ईश्वर दा नाम नहीं सी दसदे सगों हनेरे दे विच रखदे सन तां कि उन्हां दा अपना हलवा मंडा चलदा रहे उन्हां दा अपना जीवन ते बच्चियां दा पेट पलदा रहे बुत पूजा बहुत सी। उस समय ही हजरत मुहम्मद साहब दा चलाया होया इस्लाम मत भारत दे विच आ चुकिया सी मसीतां बन चुकियां सन ते बांग दित्ती जांदी सी क्योंकि इस्लाम भी देवी देवत्यां भाव के बुत्तां दे विरुद्ध सी। इस करके साधु संत फकीर सब भगती मार्ग वल वधे सन ते एक ईश्वर दी पूजा करदे सन जिवें कबीर जी दा अपना वचन है। आसा राग दे विच कबीर जी ने लिखिया है कबीर जी लिखदे ने कबीर है पकरी टेक राम की तुरक रह पचहारी। भगत कबीर जी बाबत भाई गुरदास जी ने अपनी रचित वार दे विच इस तरीके दे नाल फरमाया ਭਾਈ ਗੁਰਦਾਸ ਜੀ ਲਿਖਦੇ ਨੇ, ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੋਸਾਈਂ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈਂ, ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਿਥਾਈਂ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ, ਜਿਉਂ ਲੋਹਾ ਪਾਰਸ ਛੁਹੇ ਚੰਦਨ ਵਾਸ ਨਿਮ ਮਹਿਕਾਈ, ਪਸੂ ਪਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ, ਅਚਰਜ ਨੂੰ ਅਚਰਜ ਮਿਲੈ ਵਿਸਮਾਦ ਵਿਸਮਾਦ ਮਿਲਾਈ, ਝਰਨਾ ਝਰਦਾ ਨਿਜ ਰਹੁ ਗੁਰਮੁਖ ਬਾਣੀ ਅਕੜ ਕਢਾਈ, ਰਾਮ ਕਬੀਰ ਭੇਦ ਨਾ ਪਾਈ। ਭਾਈ ਗੁਰਦਾਸ ਜੀ ਨੇ ਇਸ ਤਰੀਕੇ ਦੇ ਨਾਲ ਭਗਤ ਕਬੀਰ ਜੀ ਦੇ ਬਾਰੇ ਲਿਖਿਆ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਬਨਾਰਸ ਸ਼ਹਿਰ ਦੇ ਵਿੱਚ ਇੱਕ ਤਿਆਗੀ ਸਾਧੂ ਰਾਮਾਨੰਦ ਰਹਿੰਦਾ ਸੀ, ਜੋ ਬੜਾ ਵੱਡਾ ਭਗਤ ਤੇ ਬ੍ਰਹਮ ਗਿਆਨੀ ਸੀ। ਉਸਦਾ ਨੇਮ ਸੀ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਇਸ਼ਨਾਨ ਕਰਨ ਜਾਇਆ ਕਰਦਾ ਸੀ। ਗੰਗਾ ਇਸ਼ਨਾਨ ਕਰਕੇ ਪ੍ਰਭੂ ਨੂੰ ਯਾਦ ਕਰਦਾ ਸੀ। ਉਹ ਹਨੇਰੇ ਦੇ ਵਿੱਚ ਜਾ ਰਿਹਾ ਸੀ ਕਿ ਉਸਦੇ ਪੈਰ ਨੂੰ ਕੁਝ ਛੋਹਿਆ, ਦੇਖਿਆ ਕਬੀਰ ਜੁਲਾਹਿਆ ਅੱਗੇ ਲੰਮਾ ਪਿਆ ਸੀ। ਉਸ ਨੂੰ ਫੜ ਕੇ ਰਾਮਾਨੰਦ ਨੇ ਉਠਾ ਲਿਆ, ਕਿਉਂਕਿ ਰਾਮਾਨੰਦ ਰਾਮ ਦਾ ਨਾਮ ਜਪਦਾ ਸੀ। ਉਸ ਨੇ ਕਿਹਾ, ਉੱਠ ਭਗਤਾ ਰਾਮ ਦਾ ਨਾਮ ਲੈ। ਕਬੀਰ ਉੱਠ ਬੈਠਾ ਤੇ ਰਾਮ ਰਾਮ ਦਾ ਜਾਪ ਕਰਨ ਲੱਗਾ। ਰਾਮਾਨੰਦ ਦੀ ਛੋਹ ਨੇ ਐਸਾ ਕੀਤਾ ਜੈਸਾ ਪਾਰਸ ਲੋਹੇ ਨੂੰ ਸਵਰਨ ਕਰ ਦਿੰਦਾ ਹੈ, ਜਿਵੇਂ ਚੰਦਨ ਦੇ ਰੁੱਖ ਦੇ ਕੋਲ ਨਿੰਮ ਵੀ ਸੁਗੰਧੀ ਵਾਲੀ ਬਣ ਜਾਂਦੀ ਹੈ। ਜੇ ਉਹਦੀ ਪਸ਼ੂ ਬਿਰਤੀ ਸੀ, ਉਹ ਦੇਵ ਬਿਰਤੀ ਵਿੱਚ ਬਦਲ ਗਈ, ਹੈਰਾਨੀ ਵਿੱਚ ਹੈਰਾਨੀ ਬਦਲ ਗਈ, ਵਿਸਮਾਦ ਵਿੱਚ ਵਿਸਮਾਦ। ਦਸਵੇਂ ਦੁਆਰ ਸੁਰਤ ਜੁੜੀ ਤੇ ਬਾਣੀ ਦਾ ਪ੍ਰਕਾਸ਼ ਹੋਇਆ, ਰਾਮ ਤੇ ਕਬੀਰ ਇੱਕ ਹੋ ਗਏ। ਐਸੇ ਮਹਾਨ ਭਗਤ ਦੀ ਜਨਮ ਕਥਾ ਇਸ ਤਰ੍ਹਾਂ ਹੈ, ਹੇ ਭਗਤ ਜਨੋ ਜਗਿਆਸੂਓ ਰਾਮ ਪਿਆਰਿਓ, ਬਿਰਤੀਆਂ ਇਕਾਗਰ ਕਰਕੇ ਤੁਸੀਂ ਭਗਤ ਕਬੀਰ ਜੀ ਦੀ ਕਥਾ ਨੂੰ ਸ਼੍ਰਵਣ ਕਰੋ, ਭਾਵ ਕੇ ਸੁਣੋ। ਬਨਾਰਸ ਦੇ ਕੋਲ ਗਰੀਬ ਜੁਲਾਹਿਆਂ ਦੀ ਵਸੋਂ ਸੀ, ਉਹ ਕਿਰਤ ਕਰਕੇ ਆਪਣੀ ਪਾਲਣਾ ਕਰਦੇ ਸਨ। ਉਹਨਾਂ ਜੁਲਾਹਿਆਂ ਦੇ ਵਿੱਚ ਦੋ ਨੇਕ ਇਸਤਰੀ ਪੁਰਸ਼ ਸਨ, ਨੀਰੂ ਤੇ ਨੀਮਾ। ਨੀਰੂ ਤੇ ਉਸਦੀ ਧਰਮ ਪਤਨੀ ਕੱਪੜਾ ਤਿਆਰ ਕਰਨ ਦਾ ਕੰਮ ਕਰਦੇ ਸਨ, ਖੱਡੀ ਲਾਈ ਸੀ। ਨੀਰੂ ਕੱਪੜਾ ਬੁਣਦਾ, ਨੀਮਾ ਤਾਣਾ ਤਨਿਆ ਕਰਦੀ ਸੀ। ਇਸ ਤਰ੍ਹਾਂ ਜੀਵਨ ਕੱਟੀ ਜਾਂਦੇ ਸਨ। ਨੀਮਾ ਤੇ ਪਰਮਾਤਮਾ ਨੇ ਮਿਹਰ ਕੀਤੀ, ਅਚਾਨਕ ਹੀ ਉਸਦੀ ਗੋਦ ਹਰੀ ਭਰੀ ਹੋ ਗਈ ਤੇ ਸੰਮਤ 1455 ਬਿਕਰਮੀ ਦੇ ਵਿੱਚ ਜੇਠ ਦੀ ਪੁੰਨਿਆ ਵਾਲੇ ਦਿਨ ਕਬੀਰ ਜੀ ਪ੍ਰਗਟ ਹੋਏ। ਨੀਰੂ ਨੇ ਆਪਣੀ ਪਹੁੰਚ ਤੋਂ ਵੱਧ ਖੁਸ਼ੀ ਮਨਾਈ ਤੇ ਉਸਨੇ ਆਪਣੇ ਭਾਈਚਾਰੇ ਨੂੰ ਰੋਟੀ ਛਕਾਈ। ਖੁਸ਼ੀ ਤੇ ਮੰਗਲ ਹੁੰਦੇ ਰਹਿ, ਆਪਣੀ ਕਿਰਤ ਕਰਦੇ ਰਹਿ। ਇੱਕ ਦਿਨ ਐਸਾ ਆਇਆ ਜਦੋਂ ਸਾਰੀ ਬਰਾਦਰੀ ਇਕੱਠੀ ਕਰਕੇ ਰੋਟੀ ਕੀਤੀ ਤੇ ਬਾਲਕ ਦਾ ਨਾਮ ਕਬੀਰ ਰੱਖ ਦਿੱਤਾ। ਕਬੀਰ ਨਾਮ ਚਾਹ ਨਾਲ ਰੱਖਿਆ, ਜਿਸਦੇ ਭਾਵ ਦਾ ਤੇ ਸ਼ਾਇਦ ਪਤਾ ਨੇ। ਭਗਵਾਨ ਨੇ ਆਪਣੇ ਭਗਤ ਨੂੰ ਵੱਡਾ ਬਣਾਉਣਾ ਸੀ, ਇਸ ਵਾਸਤੇ ਨਾਮ ਵੀ ਕਬੀਰ ਭਾਵ ਕੇ ਵੱਡਾ ਰਖਾ ਲਿਆ। ਨਾਮ ਰੱਖਿਆ ਗਿਆ ਤੇ ਹੱਸਦਾ ਹੋਇਆ ਆਪਣੇ ਇਰਦ ਗਿਰਦ ਦੇ ਲੋਕਾਂ ਨੂੰ ਹਸਾਉਂਦਾ ਰਿਹਾ ਤੇ ਹੌਲੀ ਹੌਲੀ ਵੱਧ ਗਿਆ। ਭਗਤ ਦਾ ਰਾਖਾ ਆਪ ਪ੍ਰਭੂ ਹੈ, ਉਹ ਹੀ ਆਪਣੇ ਸੇਵਕਾਂ ਨੂੰ ਪਾਲਦਾ ਹੈ। ਉਸ ਵੇਲੇ ਐਸਾ ਚੱਕਰ ਚੱਲਿਆ ਹੋਇਆ ਸੀ ਕਿ ਬਨਾਰਸ ਦੇ ਆਸ ਪਾਸ ਦੇ ਗਰੀਬ ਲੋਕ ਸਾਰੇ ਮੁਸਲਮਾਨ ਹੋ ਚੁੱਕੇ ਸਨ। ਕਬੀਰ ਦਾ ਬਾਪ ਨੀਰੂ ਵੀ ਮੁਸਲਮਾਨ ਹੋ ਗਿਆ ਸੀ। ਉਹ ਕੋਈ ਮਨ ਕਰਕੇ ਨਹੀਂ ਸਨ ਹੋਏ, ਨਾ ਉਹਨਾਂ ਨੂੰ ਧਰਮ ਦਾ ਗਿਆਨ ਸੀ। ਉਹ ਤਾਂ ਤਲਵਾਰ ਦੇ ਡਰ ਤੋਂ ਹੋਏ ਸੀ। ਉਸ ਸਮੇਂ ਤਲਵਾਰ ਦੇ ਜ਼ੋਰ ਨਾਲ ਇਸਲਾਮ ਦਾ ਪ੍ਰਚਾਰ ਹੁੰਦਾ ਸੀ। ਕਾਜ਼ੀ ਤੇ ਮੌਲਵੀ ਬੜੇ ਸ਼ਕਤੀਸ਼ਾਲੀ ਬਣਾ ਦਿੱਤੇ ਗਏ ਸਨ। ਨਵੇਂ ਬਣੇ ਮੁਸਲਮਾਨ ਕਦੀ ਖੁਦਾ ਆਖਦੇ ਕਦੀ ਰਾਮ, ਪਰ ਗਰੀਬ ਚੇਤੇ ਪਰਮਾਤਮਾ ਨੂੰ ਕਰਦੇ ਰਹਿੰਦੇ। ਐਸੀ ਦਸ਼ਾ ਵਿੱਚ ਕਬੀਰ ਜੀ ਬਾਲਕਾਂ ਨਾਲ ਖੇਡਦੇ ਹੋਏ ਵੱਡੇ ਹੁੰਦੇ ਗਏ। ਉਹਨਾਂ ਦੀ ਉਮਰ 8 ਸਾਲ ਦੀ ਹੋ ਗਈ। ਸਿਆਣੇ ਆਖਦੇ ਹਨ, ਸੂਲਾਂ ਜਮਨੀਆਂ ਦੇ ਮੂੰਹ ਤਿੱਖੇ ਹੁੰਦੇ ਹਨ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਪਾਸੇ ਲਾਉਣਾ ਹੋਵੇ, ਉਸ ਨੂੰ ਜਨਮ ਤੋਂ ਹੀ ਆਪਣੇ ਪਾਸੇ ਲਾ ਲਿਆ ਕਰਦਾ ਹੈ। ਭਗਤ ਪ੍ਰਹਿਲਾਦ ਧਰੂ ਆਦਿਕ ਬਚਪਨ ਤੋਂ ਹੀ ਭਗਤੀ ਵੱਲ ਲੱਗੇ। ਜਵਾਨ ਹੋਣ ਤੇ ਉਹਨਾਂ ਦੀ ਭਗਤੀ ਦਾ ਪ੍ਰਕਾਸ਼ ਹੋਇਆ। ਇਸੇ ਤਰ੍ਹਾਂ ਭਗਤ ਕਬੀਰ ਨੇ ਜਦੋਂ ਹੋਸ਼ ਸੰਭਾਲੀ ਤਾਂ ਆਪਣੇ ਮਾਂ ਬਾਪ ਦੇ ਕੰਮਾਂ ਵਿਚ ਹੱਥ ਵੰਡਾਉਣ ਲੱਗਾ। ਉਹਨਾਂ ਨੂੰ ਹਸਾਉਂਦਾ ਜੀਵਨ ਦਾਨ ਬਖਸ਼ਦਾ ਹੋਇਆ ਕਈ ਅਨੋਖੇ ਹੀ ਕੌਤਕ ਕਰਨ ਲੱਗ ਪਿਆ। ਇਕੱਲਾ ਬੈਠ ਜਾਂਦਾ, ਹੱਥ ਜੁੜ ਜਾਂਦੇ ਤੇ ਅੱਖਾਂ ਮੀਟੀਆਂ ਜਾਂਦੀਆਂ ਸਨ। ਉਹ ਕਿੰਨਾ ਚਿਰ ਬੈਠਾ ਰਹਿੰਦਾ ਤਾਂ ਨੀਮਾ ਕਈ ਵਾਰੀ ਹੈਰਾਨ ਹੋ ਕੇ ਆਂਢ ਗੁਆਂਢ ਤੋਂ ਪੁੱਛਦੀ, ਭੈਣੋ ਮੇਰੇ ਕਬੀਰੇ ਨੂੰ ਪਤਾ ਨੀ ਕੀ ਹੁੰਦਾ ਹੈ, ਚੁੱਪ ਕਰਕੇ ਬੈਠ ਜਾਂਦਾ। ਜਿਸ ਕੋਲ ਉਹ ਗੱਲ ਕਰਦੀ ਉਹ ਅੱਗੋਂ ਆਖਦੀ, ਭੈਣ ਕਿਸੇ ਰਮਲੀਏ ਜਾਂ ਪੀਰ ਨੂੰ ਦਿਖਾ, ਕੀ ਪਤਾ ਕੋਈ ਸਾਇਆ ਨਾ ਚੰਬੜਿਆ ਹੋਵੇ। ਕਿਉਂਕਿ ਇਸ ਤਰ੍ਹਾਂ ਐਸੇ ਰੋਗੀ ਹੀ ਬੈਠਦੇ ਹਨ। ਬੱਚਾ ਤਾਂ ਨਹੀਂ ਬੈਠ ਸਕਦਾ, ਕਿਤੇ ਰੋਗ ਨਾ ਵੱਧ ਜਾਏ। ਗੁਆਂਢਣਾਂ ਦੀਆਂ ਗੱਲਾਂ ਸੁਣ ਕੇ ਨੀਮਾ ਪਾਸ ਆ ਕੇ ਨੀਰੂ ਨੂੰ ਆਖਦੀ, ਉਸ ਨੂੰ ਡਰਾਉਂਦੀ ਤੇ ਉਹ ਘਬਰਾਇਆ ਹੋਇਆ ਜਾ ਕੇ ਸੰਤਾਂ ਫਕੀਰਾਂ ਅੱਗੇ ਤਰਲਾ ਲੈਂਦਾ। ਜੋਤਸ਼ੀਆਂ ਕੋਲੋਂ ਪੁੱਛਦਾ, ਉਹ ਉਸ ਨੂੰ ਤਸੱਲੀ ਦੇ ਕੇ ਘਰ ਨੂੰ ਤੋਰ ਦਿੰਦੇ, ਤੇਰਾ ਪੁੱਤਰ ਬਹੁਤ ਵੱਡਾ ਬਣੇਗਾ, ਫਿਕਰ ਨਾ ਕਰ। ਉਹ ਘਰ ਮੁੜ ਆਉਂਦਾ। ਇਸੇ ਤਰ੍ਹਾਂ ਦਿਨ ਲੰਘ ਗਏ। ਇੱਕ ਦਿਨ ਐਸਾ ਕੌਤਕ ਹੋਇਆ ਕਿ ਜੁਲਾਹੇ ਡਰਨ ਲੱਗ ਪਏ ਕਿ ਜ਼ਰੂਰ ਰੱਬ ਦਾ ਬੰਦਾ ਹੈ। ਗੱਲ ਇਹ ਹੋਈ ਕਿ ਇੱਕ ਅੰਨੀ ਮਾਈ ਸੀ, ਉਹ ਤੁਰੀ ਆਈ ਤੇ ਕਬੀਰ ਦਾ ਧਿਆਨ ਪਾਸੇ ਸੀ। ਉਹ ਅੰਨੀ ਮਾਈ ਕਬੀਰ ਦੇ ਵਿੱਚ ਵੱਜੀ। ਕਬੀਰ ਨੇ ਧਿਆਨ ਕੀਤਾ, ਬੱਚਾ ਸੀ, ਕਿਸੇ ਅਨੋਖੀ ਵਸਤੂ ਵੱਲ ਦੇਖ ਰਿਹਾ ਸੀ। ਮਾਈ ਨੂੰ ਦੇਖ ਸੁੱਤੇ ਸਿੱਧ ਉਸਦੇ ਮੁਖਾਰ ਬਿੰਦ ਤੋਂ ਬਚਨ ਹੋ ਗਿਆ, ਮਾਈ ਤੈਨੂੰ ਦਿਸਦਾ ਤਾਂ ਹੈ, ਫਿਰ ਅੰਨੀ ਵਾਂਗ ਮੇਰੇ ਵਿੱਚ ਕਿਉਂ ਵੱਜੀ। ਮੈਂ ਤਾਂ ਅੰਨੀ ਹਾਂ ਪੁੱਤਰ, ਜੇ ਦਿਸਦਾ ਹੁੰਦਾ ਤਾਂ ਤੇਰੇ ਵਿੱਚ ਕਿਉਂ ਵੱਜਦੀ। ਇਹ ਆਖ ਕੇ ਮਾਈ ਜਿਉਂ ਹੀ ਤੁਰਨ ਲੱਗੀ ਉਸਨੇ ਕਦਮ ਪੁੱਟਿਆ। ਉਸਨੇ ਅੱਖਾਂ ਚਮਕੀਆਂ ਤਾਂ ਰੌਸ਼ਨੀ ਹੋਰ ਵਧੀ। ਧੁੰਦ ਵਾਂਗ ਚੌਲਾ ਜਿਹਾ ਪੈ ਕੇ ਅੱਖਾਂ ਖੁੱਲ ਗਈਆਂ ਤੇ ਉਸਨੂੰ ਸਾਫ਼ ਦਿਸ ਪਿਆ। ਉਸਦਾ ਤਨ ਮਨ ਖੁਸ਼ੀ ਦੇ ਨਾਲ ਉਛਲਿਆ। ਉਸਨੇ ਪਿੱਛੇ ਮੁੜ ਕੇ ਪੁੱਛਿਆ, ਦੱਸੋ ਵੇ ਲੋਕੋ, ਮੈਂ ਹੁਣੇ ਕਿਸ ਬਾਲਕ ਨਾਲ ਟਕਰਾਈ ਸਾਂ? ਉਹ ਤਾਂ ਕੋਈ ਵਲੀ ਪੀਰ ਜਾਪਦਾ ਹੈ। ਮੈਂ 12 ਸਾਲ ਤੋਂ ਅੰਨੀ ਸਾਂ, ਮੇਰੀਆਂ ਅੱਖਾਂ ਖੁੱਲ ਗਈਆਂ, ਮੈਨੂੰ ਨਜ਼ਰ ਆਉਣ ਲੱਗ ਪਿਆ। ਕਬੀਰ ਜੀ ਕੋਲ ਖਲੋਤੇ ਮਾਈ ਵੱਲ ਦੇਖੀ ਜਾਂਦੇ ਸਨ। ਉਹ ਸੁਣ ਕੇ ਹੈਰਾਨ ਹੋਏ ਤੇ ਆਖਣ ਲੱਗੇ, ਕੀ ਗੱਲ ਮਾਤਾ ਜੀ, ਤੁਸੀਂ ਵੱਜੇ ਤਾਂ ਮੇਰੇ ਵਿੱਚ ਸੀ, ਕੀ ਸੱਟ ਲੱਗੀ ਜੇ? ਮੈਨੂੰ ਮਾਫ ਕਰੋ, ਮੈਂ ਜਾਣ ਕੇ ਤਾਂ ਨਹੀਂ ਖਲੋਤਾ ਸਾਂ, ਤੁਸੀਂ ਵੱਜ ਗਏ। ਕਬੀਰ ਜੀ ਮਾਸੂਮ ਬੱਚੇ ਸਨ, ਉਹਨਾਂ ਨੂੰ ਪ੍ਰਮਾਤਮਾ ਦੀਆਂ ਬਰਕਤਾਂ ਦਾ ਗਿਆਨ ਪ੍ਰਗਟ ਨਹੀਂ ਸੀ ਹੋਇਆ। ਉਹ ਤਾਂ ਆਪਣੇ ਆਪ ਨੂੰ ਕਬੀਰ ਨੀਰੂ ਦਾ ਪੁੱਤਰ ਹੀ ਜਾਣਦੇ ਸਨ, ਪਰ ਮਾਈ ਨੇ ਮਾਸੂਮ ਬਾਲ ਰੂਪ ਭਗਤ ਕਬੀਰ ਜੀ ਦੇ ਚਰਨ ਫੜ ਲਏ। ਚਰਨਾਂ ਦੀ ਧੂੜੀ ਲੈ ਕੇ ਮੱਥੇ ਤੇ ਅੱਖਾਂ ਨੂੰ ਲਾਈ ਤਾਂ ਉਸਦੇ ਨੇਤਰਾਂ ਦੀਆਂ ਸਾਰੀਆਂ ਕਮਜ਼ੋਰੀਆਂ ਜਾਂਦੀਆਂ ਰਹੀਆਂ। ਉਸਨੇ ਬੱਚੇ ਰੂਪ ਕਬੀਰ ਜੀ ਨੂੰ ਚੁੱਕ ਲਿਆ। ਵਲੀ ਵੱਡਾ ਪੀਰ, ਮੇਰੀਆਂ ਅੱਖਾਂ ਮੈਨੂੰ ਮਿਲ ਗਈਆਂ, ਕਹਿੰਦੀ ਬੋਲੀ ਗਈ। ਲੋਕ ਇਕੱਠੇ ਹੋ ਗਏ। ਕਬੀਰ ਦੀ ਮਾਤਾ ਨੀਮਾ ਵੀ ਆ ਪੁੱਜੀ। ਉਸਨੇ ਆ ਕੇ ਮਾਈ ਦੇ ਕੁੱਛੜੋਂ ਆਪਣਾ ਕਬੀਰ ਚੁੱਕ ਲਿਆ। ਮਾਈ ਨੇ ਸਾਰਿਆਂ ਨੂੰ ਆਪਣੀ ਅੱਖਾਂ ਦੀ ਸਾਖੀ ਸੁਣਾਈ ਤਾਂ ਸਾਰੇ ਸੁਣਨ ਵਾਲੇ ਹੈਰਾਨ ਵੀ ਹੋਏ ਤੇ ਬਾਲਕ ਤੇ ਸ਼ਰਧਾ ਵੀ ਲੈ ਆਏ। ਉਸ ਦਿਨ ਤੋਂ ਕਬੀਰ ਨੂੰ ਕੋਈ ਮਾੜਾ ਸ਼ਬਦ ਨਾ ਬੋਲਦਾ। ਸਾਰੇ ਭੈ ਖਾਣ ਲੱਗ ਪਏ। ਕਈ ਮਾਵਾਂ ਆਪਣੇ ਘਰੇ ਖੜ ਕੇ ਸੇਵਾ ਕਰਨ ਲੱਗੀਆਂ ਤੇ ਆਪਣੇ ਬਿਮਾਰ ਬੱਚਿਆਂ ਦੇ ਮੱਥੇ ਲਾ ਕੇ ਅਰੋਗ ਕਰਨ ਲੱਗੀਆਂ। ਕਬੀਰ ਜੀ ਭਗਤ ਪ੍ਰਗਟ ਹੋ ਗਏ, ਪਰ ਨੀਰੂ ਤੇ ਨੀਮਾ ਨੂੰ ਇੰਨਾ ਗਿਆਨ ਨਾ ਹੋਇਆ। ਫਿਰ ਵੀ ਪੁੱਤਰ ਹੋਣ ਕਰਕੇ ਬਹੁਤ ਪਿਆਰ ਦੋਵੇਂ ਕਰਦੇ ਸਨ। ਕਬੀਰ ਜੀ ਦੇ ਜੀਵਨ ਦੀਆਂ ਅਨੇਕਾਂ ਸਾਖੀਆਂ ਹਨ, ਸਾਰੀਆਂ ਬਿਆਨ ਕਰਨੀਆਂ ਕਠਿਨ ਹਨ। ਆਪ ਵੱਡੇ ਪ੍ਰਤਾਪੀ ਭਗਤ ਸਨ। ਆਪ 8 ਸਾਲ ਦੇ ਹੋਏ ਤਾਂ ਨੀਰੂ ਨੂੰ ਬਰਾਦਰੀ ਨੇ ਆਖਿਆ, ਆਪਾਂ ਮੁਸਲਮਾਨ ਹਾਂ, ਇਸਲਾਮ ਦੀ ਸ਼ਰ੍ਹਾਂ ਅਨੁਸਾਰ ਕਬੀਰੇ ਦੀ ਸੁਨਤ ਕਰ ਛੱਡ। ਇਸ ਪੱਜ ਨਾਲ 4 ਭਰਾ ਤੇਰੇ ਘਰ ਆਉਣਗੇ, ਉਹਨਾਂ ਨੂੰ ਰੋਟੀ ਖਵਾ ਦੇਵੇਂ, ਨਾਲੇ ਤੇਰਾ ਜਸ ਹੋਵੇਗਾ। ਹੁਣ ਸੁੱਖ ਨਾਲ ਤੇਰਾ ਪੁੱਤਰ ਜਵਾਨ ਹੋਣ ਲੱਗਾ ਹੈ। ਬਰਾਦਰੀ ਦੇ ਭਰਾਵਾਂ ਦੀਆਂ ਇਹ ਗੱਲਾਂ ਸੁਣ ਕੇ ਨੀਰੂ ਦੇ ਮਨ ਵਿੱਚ ਵੀ ਖਿਆਲ ਆ ਗਿਆ ਤੇ ਉਸਨੇ ਆਪਣੇ ਘਰ ਵਾਲੀ ਨਾਲ ਸਲਾਹ ਕਰਕੇ ਇਹ ਪੱਕਾ ਹੀ ਫੈਸਲਾ ਕਰ ਲਿਆ ਕਿ ਉਹ ਕਬੀਰ ਜੀ ਦੀ ਸੁਨਤ ਕਰਕੇ ਜ਼ਰੂਰ ਸ਼ਰ੍ਹਾਂ ਦੀ ਮਰਿਆਦਾ ਨੂੰ ਪੂਰਿਆਂ ਕਰਨਗੇ ਤੇ ਭਰਾਵਾਂ ਨੂੰ ਰੋਟੀ ਖਵਾਉਣਗੇ। ਉਨ੍ਹਾਂ ਨੇ ਜੋੜੀ ਹੋਈ ਪੂੰਜੀ ਸਾਰੀ ਪੁੱਤਰ ਦੀ ਖੁਸ਼ੀ ਤੋਂ ਵਾਰ ਦੇਣੀ ਮੁਨਾਸਬ ਸਮਝ ਲਈ ਤੇ ਨੱਠ ਭੱਜ ਕਰਕੇ ਪ੍ਰਬੰਧ ਕਰਨ ਲੱਗੇ। ਜਦੋਂ ਪੂਰੇ ਪ੍ਰਬੰਧ ਹੋ ਗਏ ਤਾਂ ਉਨ੍ਹਾਂ ਨੇ ਮੌਲਵੀ ਨੂੰ ਸੱਦਿਆ। ਮੌਲਵੀ ਆ ਬੈਠਾ ਤੇ ਲੱਗਾ ਸਮਝਾਉਣੀਆਂ ਦੇਣ। ਗੁਣ ਦੱਸਣ ਲੱਗਾ ਕਿ ਇਸਲਾਮੀ ਸ਼ਰ੍ਹਾਂ ਅਨੁਸਾਰ ਇਉਂ ਕਰਨਾ ਪੈਂਦਾ ਹੈ। ਮੇਲ ਇਕੱਠਾ ਹੋ ਗਿਆ, ਦੇਗਾਂ ਚੜ ਗਈਆਂ, ਚਾਵਲ ਉਬਾਲੇ ਜਾਣ ਲੱਗੇ। ਸਾਰਿਆਂ ਨੇ ਨਵੇਂ ਨਵੇਂ ਲੀੜੇ ਪਾਏ ਹੋਏ ਸਨ ਤੇ ਕਬੀਰ ਨੂੰ ਵੀ ਨਵੇਂ ਲੀੜੇ ਪਵਾ ਦਿੱਤੇ ਗਏ, ਪਰ ਕਬੀਰ ਚੁੱਪ ਚਾਪ ਸਾਰੇ ਤਮਾਸ਼ੇ ਨੂੰ ਦੇਖਦਾ ਰਿਹਾ। ਉਸ ਨੇ ਆਪਣੇ ਪ੍ਰਭੂ ਪ੍ਰਮਾਤਮਾ ਵੱਲ ਧਿਆਨ ਕੀਤਾ ਤਾਂ ਪ੍ਰਮਾਤਮਾ ਨੇ ਆਪਣੀ ਸ਼ਕਤੀ ਨਾਲ ਕਬੀਰ ਜੀ ਦੀ ਜ਼ੁਬਾਨ ਤੋਂ ਮੌਲਵੀ ਨੂੰ ਸਮਝਾਉਣ ਵਾਸਤੇ ਗਿਆਨ ਉਚਾਰਿਆ। ਇੱਕ ਮਹਾਰਿਸ਼ੀ ਵਾਂਗ 8 ਸਾਲਾ ਬੱਚੇ ਕਬੀਰ ਜੀ ਨੇ ਬਾਣੀ ਉਚਾਰੀ, ਜਿਸ ਵਿੱਚ ਪ੍ਰਭੂ ਪ੍ਰਮਾਤਮਾ ਦੀ ਸ਼ਕਤੀ ਤੇ ਮਾਨਵਤਾ ਦੀ ਏਕਤਾ ਪ੍ਰਗਟ ਸੀ। ਆਪ ਨੇ ਬਚਨ ਕੀਤਾ, ਆਸਾ ਰਾਗ ਦੇ ਵਿੱਚ ਕਬੀਰ ਜੀ ਨੇ ਸ਼ਬਦ ਉਚਾਰਿਆ। ਉਸ ਵੇਲੇ ਹਿੰਦੂ ਤੁਰਕ ਕਹਾਂ ਤੇ ਆਏ, ਕਿਨੇ ਇਹ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਦੇ, ਪਿਸਤ ਦੋਜਕ ਕਿਨ ਪਾਈ, ਕਾਜੀ ਤੈ ਕਵਣ ਕਤੇਬ ਬਖਾਨੇ, ਪੜਨ ਗੁਣ ਤੇ ਐਸੇ ਸਭ ਮਾਰੇ, ਕਿਨਹੂ ਖਬਰ ਨਾ ਜਾਣੇ, ਰਹਾਉ ਸਖਤ ਸਨੇਹ ਕਰ ਸੁਨਤ ਕਰੀਏ, ਮੈਂ ਨਾ ਬਦੋਗਾ ਭਾਈ, ਜੌਰੇ ਖੁਦਾਏ ਮੋਹ ਤੁਰਕ ਕਰੇਗਾ, ਆਪਣ ਹੀ ਕੱਟ ਜਾਈ, ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋਡੈ, ਤਾਂ ਤੇ ਹਿੰਦੂ ਹੀ ਰਹੀਏ, ਛਾੜ ਕਤੇਵ ਰਾਮ ਭਜ ਬੋਰੇ, ਜ਼ੁਲਮ ਕਰਤ ਹੈ ਭਾਰੀ, ਕਬੀਰ ਪਕਰੀ ਟੇਕ ਰਾਮ ਕੀ, ਤੁਰਕ ਰਹੇ ਪਚਹਾਰੀ। ਇਹ ਭਗਤ ਕਬੀਰ ਜੀ ਨੇ ਸ਼ਬਦ ਉਚਾਰਿਆ। ਭਗਤ ਕਬੀਰ ਜੀ ਨੇ ਮੌਲਵੀ ਜਾਂ ਕਾਜੀ ਨੂੰ ਸੰਬੋਧਨ ਕਰਕੇ ਫਰਮਾਇਆ, ਹੇ ਕਾਜੀ, ਆਮ ਤੌਰ ਤੇ ਤੂੰ ਹਨੇਰੇ ਵਿਚ ਜਾ ਰਿਹਾ ਹੈ, ਇਹ ਕਦੀ ਖਿਆਲ ਕੀਤਾ ਹੀ ਕਿ ਹਿੰਦੂ ਜਾਂ ਤੁਰਕ ਭਾਵ ਮੁਸਲਮਾਨ ਪਹਿਲਾਂ ਕਿੱਥੋਂ ਆਏ? ਭਾਵ ਕੇ ਹਜ਼ਰਤ ਮੁਹੰਮਦ ਸਾਹਿਬ ਤਾਂ 6ਵੀਂ ਸਦੀ ਦੇ ਵਿਚ ਹੋਏ, ਈਸਾ ਜੀ 1ਲੀ ਸਦੀ ਵਿਚ ਤੇ ਇਸੇ ਤਰ੍ਹਾਂ ਬਾਕੀ ਦੇ ਧਰਮ ਬਣੇ, ਪਰ ਇਨਸਾਨ ਤਾਂ ਲੱਖਾਂ ਸਾਲਾਂ ਤੋਂ ਹੋਂਦ ਵਿਚ ਆਇਆ ਤੁਰਿਆ ਆਉਂਦਾ ਹੈ। ਕਿਸਨੇ ਪਹਿਲਾ ਮਤ ਚਲਾਇਆ? ਕੌਣ ਨਰਕਾਂ ਨੂੰ ਜਾਂਦਾ ਸੀ ਤੇ ਕੌਣ ਸਵਰਗਾਂ ਨੂੰ? ਹੇ ਕਾਜੀ, ਜੇ ਪ੍ਰਮਾਤਮਾ ਨੂੰ ਪਾਉਂਦਾ ਕਿ ਮੈਂ ਮੁਸਲਮਾਨ ਹੁੰਦਾ ਤਾਂ ਪਹਿਲਾਂ ਹੀ ਸੁਨਤ ਹੋ ਜਾਂਦੀ। ਤੁਸਾਂ ਦੀ ਗੱਲ ਮੰਨੀਏ ਕਿ ਸੁਨਤ ਕੀਤਿਆਂ ਮੁਸਲਮਾਨ ਹੋ ਜਾਈਦਾ ਹੈ ਤਾਂ ਔਰਤ ਅਰਧ ਸਰੀਰੀ ਮਤਲਬ ਕਿ ਜੀਵਨ ਦਾ ਅੱਧਾ ਹਿੱਸਾ ਹੈ, ਜੇ ਅੱਧੇ ਹਿੱਸੇ ਨੇ ਐਦਾਂ ਰਹਿਣਾ ਹੈ ਤਾਂ ਕਿਉਂ ਨਾ ਹਿੰਦੂ ਰਹੀਏ? ਹੇ ਕਾਜੀ, ਚੰਗਾ ਤਾਂ ਹੈ, ਸ਼ਰ੍ਹਾਂ ਦੇ ਟੰਟੇ ਵਿਚ ਨਾ ਪਾਓ ਤੇ ਭਜਨ ਕਰ, ਕਬੀਰ ਨੇ ਤਾਂ ਰਾਮ ਦਾ ਆਸਰਾ ਲਿਆ ਹੈ, ਹੋਰ ਉਸ ਨੂੰ ਆਸਰਾ ਕੋਈ ਨਹੀਂ ਲੋੜੀਦਾ, ਭਜਨ ਹੀ ਕਲਿਆਣ ਦਾ ਸਾਧਨ ਹੈ। 8 ਸਾਲ ਦੇ ਬੱਚੇ ਦੀ ਇਹ ਗੱਲ ਸੁਣ ਕੇ ਕਾਜੀ ਦੇ ਤਾਂ ਪੈਰ ਉਖੜ ਗਏ, ਉਹ ਬਿਟ ਬਿਟ ਤੱਕਣ ਲੱਗਾ, ਪਰ ਹੰਕਾਰ ਦੇ ਤਸਵ ਦਾ ਪਰਦਾ ਹੋਣ ਕਰਕੇ ਉਹ ਅਲਾਹੀ ਭੇਦ ਨੂੰ ਨਾ ਜਾਣ ਸਕਿਆ। ਉਹ ਗੁੱਸੇ ਨਾਲ ਬੋਲਿਆ, ਕਿਸੇ ਬ੍ਰਾਹਮਣ ਨੇ ਕਬੀਰ ਨੂੰ ਵਿਗਾੜ ਦਿੱਤਾ ਹੈ, ਜ਼ਰੂਰ ਇਸ ਨੂੰ ਹਿੰਦੂ ਬਣਾਉਣ ਵਾਸਤੇ ਸਿੱਖਿਆ ਦਿੱਤੀ ਹੈ, ਸੁਣਿਆ ਹੈ ਇਹ ਬੈਠਦਾ ਵੀ ਹਿੰਦੂ ਸਾਧੂਆਂ ਦੇ ਕੋਲ ਹੈ, ਇਹ ਕਾਫਰ ਹੈ। ਇਉਂ ਬੋਲ ਕੇ ਉਸਨੇ ਕਬੀਰ ਨੂੰ ਬਾਹੋਂ ਫੜਿਆ, ਆਪਣੇ ਕੋਲ ਕੀਤਾ ਤੇ ਆਖਿਆ, ਸੁਨਤ ਕਰਾਉਣੀ ਪਵੇਗੀ, ਇਸਲਾਮ ਦੀ ਸ਼ਰ੍ਹਾਂ ਹੈ। ਬਾਲਕ ਕਬੀਰ ਮੁਸਕਰਾਇਆ ਪਰ ਜ਼ਬਾਨੋਂ ਨਾ ਬੋਲਿਆ। ਲੋਕਾਂ ਵਿਚ ਚਰਚਾ ਹੋ ਗਈ, ਸਾਰੇ ਇਕ ਦੂਸਰੇ ਵੱਲ ਦੇਖਣ। ਉਧਰ ਪੁਲਾ ਜ਼ਰਦੇ ਤਿਆਰ ਹੋ ਰਹੇ ਸਨ, ਉਨ੍ਹਾਂ ਦੀ ਮਹਿਕ ਆ ਰਹੀ ਸੀ ਤੇ ਖਾਣ ਵਾਲਿਆਂ ਦੀਆਂ ਭੁੱਖਾਂ ਵੱਧ ਰਹੀਆਂ ਸਨ। ਨੀਰੂ ਨੂੰ ਵੀ ਆਖਦੇ, ਬੱਚੇ ਨੂੰ ਕੀ ਸਿਖਾਇਆ ਈ, ਇਹ ਹਿੰਦੂ ਬਾਲਕਾਂ ਨਾਲ ਖੇਡਦਾ ਰਿਹਾ, ਤੂੰ ਰੋਕਿਆ ਨੇ? ਹੇ ਭਰਾਵੋ, ਮੈਂ ਤਾਂ ਰੋਕਦਾ ਰਿਹਾ, ਪਰ ਇਹ ਬਾਲਕ ਕੋਈ ਰੱਬੀ ਬੰਦਾ ਹੈ ਜੋ ਮੇਰੇ ਗਰੀਬ ਦੇ ਘਰ ਆਇਆ। ਅਸਲ ਵਿਚ ਐਸਾ ਹੁੰਦਾ ਹੈ ਕਿ ਕਈ ਵਾਰੀ ਮੈਂ ਗੱਲ ਨਹੀਂ ਸਮਝਦਾ, ਉਹ ਤਾਂ ਬੋਲਦਾ ਵੀ ਅਨੋਖਾ ਤੇ ਗੱਲਾਂ ਵੀ ਅਨੋਖੀਆਂ ਕਰਦਾ ਹੈ। ਕਈ ਵਾਰ ਐਸੀਆਂ ਗੱਲਾਂ ਆਖਦਾ ਹੈ ਜੋ ਸੱਚੀਆਂ ਵੀ ਹੋ ਜਾਂਦੀਆਂ ਹਨ। ਮੈਂ ਕੀ ਕਰਾਂ, ਗੁੱਸੇ ਵੀ ਨਹੀਂ ਹੁੰਦਾ। ਬਰਾਦਰੀ ਦੇ ਮੁਖੀਆਂ ਨੇ ਅੱਗੇ ਹੋ ਕੇ ਕਾਜ਼ੀ ਨੂੰ ਆਖਿਆ, ਦੇਖੋ ਮੀਆਂ ਜੀ, ਜ਼ਬਰਦਸਤੀ ਫੜ ਕੇ ਇਨ੍ਹਾਂ ਦੀ ਸੁਨਤ ਕਰ ਦਿਓ। ਆਮ ਬੱਚੇ ਰੋਂਦੇ ਕਰਲਾਉਂਦੇ ਹੀ ਤਾਂ ਸੁਨਤ ਕਰਾਉਂਦੇ ਹਨ, ਬੱਚਿਆਂ ਵੱਲ ਨਹੀਂ ਦੇਖੀਦਾ, ਪਰਵਾਹ ਨਾ ਕਰੋ। ਕਾਜ਼ੀ ਨੇ ਗੱਲ ਸੁਣੀ, ਗੁੱਸਾ ਉਹਨੂੰ ਵੀ ਸੀ ਕਿਉਂਕਿ ਉਸ ਵੇਲੇ ਇਸਲਾਮ ਰਾਜ ਧਰਮ ਸੀ, ਬਾਦਸ਼ਾਹ ਮਦਦ ਕਰਦਾ ਸੀ, ਗਰੀਬ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ। ਕਾਜ਼ੀ ਰੱਤਾ ਅੱਗੇ ਹੋਇਆ, ਉਸਨੇ ਕਬੀਰ ਜੀ ਦੀ ਬਾਂਹ ਫੜੀ ਤੇ ਮੁੜ ਝਿੜਕ ਕੇ ਆਖਿਆ, ਸੁਨਤ ਕਰਨੀ ਹੀ ਪਵੇਗੀ। ਪੈਜ ਭਗਤਾਂ ਦੀ ਸਦਾ ਭਗਵਾਨ ਰੱਖਦਾ ਆਇਆ ਹੈ। ਭਗਵਾਨ ਨੇ ਐਸਾ ਖੇਲ ਕੀਤਾ ਜਿਸ ਨੂੰ ਦੇਖ ਕੇ ਸਾਰੇ ਕਬੀਰ ਨੂੰ ਭਗਵਾਨ ਭਗਤ ਮੰਨ ਗਏ। ਭਗਵਾਨ ਦੀ ਖੇਡ ਇਹ ਸੀ ਕਿ ਭਗਵਾਨ ਨੇ ਆਪ ਪ੍ਰਗਟ ਹੋ ਕੇ ਅਸਲ ਕਬੀਰ ਨੂੰ ਗੰਗਾ ਕਿਨਾਰੇ ਭੇਜ ਦਿੱਤਾ ਤੇ ਉਸਦੀ ਛਾਇਆ ਨੂੰ ਉੱਥੇ ਰਹਿਣ ਦਿੱਤਾ। ਕਾਜ਼ੀ ਕ੍ਰੋਧ ਨਾਲ ਲਾਲ ਪੀਲਾ ਹੁੰਦਾ ਰਿਹਾ ਤੇ ਕਬੀਰ ਦੀ ਛਾਇਆ ਮੁਸਕਰਾਉਂਦੀ ਰਹੀ। ਭੋਲਾ ਕਾਜ਼ੀ ਇਹ ਖਿਆਲ ਕਰਦਾ ਰਿਹਾ ਕਿ ਮਾਸੂਮ ਕਬੀਰ ਉਸ ਨੂੰ ਮਖੌਲ ਕਰਦਾ ਸੀ, ਅਸਲ ਵਿੱਚ ਕਬੀਰ ਉਸ ਵੇਲੇ ਗੰਗਾ ਕਿਨਾਰੇ ਜਾ ਕੇ ਖੇਡਣ ਲੱਗ ਪਿਆ ਸੀ। ਉਹ ਆਰਾਮ ਦੀ ਮੌਜ ਵਿੱਚ ਮਸਤ ਸੀ। ਉਹ ਬੜੇ ਕ੍ਰੋਧ ਨਾਲ ਝਿੜਕ ਕੇ ਚਪੇੜ ਮਾਰਨ ਲੱਗਾ ਤਾਂ ਉਸਦਾ ਹੱਥ ਖਾਲੀ ਗਿਆ, ਉੱਥੇ ਕੋਈ ਨਹੀਂ ਸੀ, ਛਾਇਆ ਅਲੋਪ ਹੋ ਗਈ। ਕਾਜ਼ੀ ਨੇ ਅੱਖਾਂ ਮਲੀਆਂ, ਉਸਨੇ ਦੇਖਿਆ ਤਾਂ ਪਤਾ ਲੱਗਾ ਕਬੀਰ ਉੱਥੇ ਕੋਈ ਨਹੀਂ ਸੀ, ਪਰ ਦੂਸਰੇ ਲੋਕਾਂ ਨੂੰ ਛਾਇਆ ਦਿਸਦੀ ਰਹੀ। ਐਸੀ ਮਾਇਆ ਵਰਤੀ ਕਿ ਕਾਜ਼ੀ ਨੂੰ ਦਿਸੇ ਕੋਈ ਨਾ, ਪਰ ਸਾਰੀ ਬਰਾਦਰੀ ਦੇਖੇ। ਕਾਜ਼ੀ ਨੇ ਰੌਲਾ ਪਾ ਦਿੱਤਾ ਤੇ ਆਖਣ ਲੱਗਾ, ਫੜੋ, ਕਬੀਰ ਕਿੱਧਰ ਨੱਠ ਗਿਆ, ਬੜਾ ਸ਼ਰਾਰਤੀ ਬਾਲਕ ਹੈ। ਇਹ ਸੁਣ ਕੇ ਸਾਰੇ ਲੋਕ ਹੱਸ ਪਏ। ਉਨ੍ਹਾਂ ਵਿੱਚੋਂ ਇੱਕ ਨੇ ਉੱਚੀ ਆਵਾਜ਼ ਵਿੱਚ ਕਿਹਾ, ਵਾਹ ਕਾਜ਼ੀ ਜੀ, ਕਬੀਰ ਤਾਂ ਤੁਸਾਂ ਦੇ ਕੋਲ ਖਲੋਤਾ ਹੈ, ਫਿਕਰ ਕਿਉਂ ਕਰਦੇ? ਕਾਜ਼ੀ ਅੰਨਾ ਤਾਂ ਨਹੀਂ ਹੋ ਗਿਆ? ਦੂਸਰਾ ਬੋਲਿਆ, ਨਹੀਂ ਪਾਗਲ ਹੋ ਗਿਆ ਹੈ? ਤੀਸਰਾ ਬੋਲਿਆ, ਨਵਾਂ ਕਾਜ਼ੀ ਸੱਦੋ। ਚੌਥੀ ਆਵਾਜ਼ ਸੀ। ਐਸੀਆਂ ਭਾਂਤ ਭਾਂਤ ਦੀਆਂ ਆਵਾਜ਼ਾਂ ਕੱਸੀਆਂ ਗਈਆਂ। ਹੇ ਭਗਤ ਜਨੋ, ਭਗਤ ਦੀ ਲਾਜ ਰੱਖਣ ਵਾਸਤੇ ਪ੍ਰਭੂ ਨੇ ਮਾਇਆ ਦਾ ਪਸਾਰਾ ਕੀਤਾ। ਸਾਰੇ ਜੁਲਾਹੇ ਕਾਜ਼ੀ ਦੇ ਵਿਰੁੱਧ ਹੋ ਗਏ ਤੇ ਰੌਲਾ ਪੈ ਗਿਆ। ਉਧਰੋਂ ਹਨੇਰੀ ਆ ਗਈ। ਕਾਜ਼ੀ ਸਾਹਿਬ ਆਪਣੇ ਰਾਹ ਪਏ ਤੇ ਲੋਕ ਖਾਣ ਵਾਲੀਆਂ ਵਸਤੂਆਂ ਨੂੰ ਸੰਭਾਲਣ ਲੱਗੇ। ਅਸਲ ਕਬੀਰ ਵੀ ਆ ਗਿਆ। ਉਸ ਦੇ ਹੱਥ ਵਿੱਚ ਇੱਕ ਲੱਕੜੀ ਦਾ ਸੋਟਾ ਸੀ। ਕਬੀਰ ਰਾਮ ਦਾ ਪਿਆਰਾ ਰਾਮ ਧੁਨ ਗਾਉਂਦਾ ਗਾਉਂਦਾ ਘਰ ਦੇ ਵਿੱਚ ਆਇਆ। ਅਗਲੇ ਦਿਨ ਕਬੀਰ ਮੰਜੇ ਉੱਤੇ ਲੇਟ ਗਿਆ। ਉਹ ਲੇਟਿਆ ਹੋਇਆ 5-7 ਮਿੰਟਾਂ ਪਿੱਛੋਂ ਬੋਲ ਛੱਡਦਾ, ਉਹ ਮੇਰੇ ਰਾਮ ਜੀ, ਨੀਮਾ ਨੇ ਜਾਤਾ, ਉਸਦਾ ਬਾਲਕ ਕਬੀਰ ਬਿਮਾਰ ਹੋ ਗਿਆ ਹੈ। ਉਹ ਵੈਦ ਜੀ ਨੂੰ ਸੱਦ ਲਿਆਈ। ਵੈਦ ਬ੍ਰਾਹਮਣ ਸੀ, ਉਸਨੇ ਕਬੀਰ ਦੀ ਨਬਜ਼ ਨਾ ਦੇਖੀ ਕਿਉਂਕਿ ਛੂਹਣ ਤੇ ਪਿੱਟਿਆ ਜਾਂਦਾ ਸੀ। ਉਹਦਾ ਹਿੰਦੂ ਧਰਮ ਭ੍ਰਿਸ਼ਟ ਹੁੰਦਾ ਸੀ, ਉਹ ਕੁਝ ਵਹਿਮੀ ਸੀ। ਨੀਮਾ ਦੇ ਦੱਸਣ ਉੱਤੇ ਵੈਦ ਆ ਗਿਆ। ਆਉਣ ਦੇ ਦੋ ਕਾਰਨ ਸਨ, ਇੱਕ ਤਾਂ ਪੈਸੇ ਮਿਲਣ ਦਾ ਲਾਲਚ ਤੇ ਦੂਸਰਾ ਰਾਜ ਦਾ ਭੈ ਸੀ, ਕਿਉਂਕਿ ਨਵਾਬ ਨੇ ਹਿੰਦੂ ਵੈਦਾਂ ਨੂੰ ਹੁਕਮ ਕੀਤਾ ਹੋਇਆ ਸੀ ਕਿ ਮੁਸਲਮਾਨਾਂ ਦੇ ਸੱਦਣ ਤੇ ਉਨ੍ਹਾਂ ਦੇ ਘਰੇ ਜਾ ਕੇ ਬਿਮਾਰ ਨੂੰ ਦੇਖਣਾ ਤੇ ਇਲਾਜ ਕਰਨਾ ਹੈ। ਸੋ ਮੰਜੀ ਦੇ ਨੇੜੇ ਹੋ ਕੇ ਵੈਦ ਨੇ ਕਬੀਰ ਨੂੰ ਦੇਖਿਆ। ਉਹਦਾ ਚਿਹਰਾ ਵੇਖ ਕੇ, ਗੱਲਾਂ ਸੁਣ ਕੇ ਵੈਦ ਨੇ ਨਤੀਜਾ ਕੱਢਿਆ ਕਿ ਕਬੀਰ ਨੂੰ ਸਰੀਰਕ ਰੋਗ ਕੋਈ ਨਹੀਂ ਸੀ। ਹਾਂ, ਉਹ ਮਾਨਸਿਕ ਰੋਗੀ ਜ਼ਰੂਰ ਸੀ। ਵੈਦ ਜੀ ਬੋਲੇ, ਕਬੀਰ ਨੂੰ ਰੋਗ ਕੋਈ ਨਹੀਂ, ਕਿਤੇ ਰਾਤ ਦਾ ਉਨਿੰਦਰਾ ਹੋਵੇਗਾ ਤੇ ਇਸ ਨੂੰ ਆਰਾਮ ਨਾਲ ਸੌਣ ਦਿਓ, ਇਹ ਸੁੱਤਾ ਉੱਠੇਗਾ ਤਾਂ ਤਕੜਾ ਹੋ ਜਾਏਗਾ। ਕਬੀਰ ਬੋਲਿਆ, ਮੈਂ ਰੋਗੀ ਨਹੀਂ ਹਾਂ ਵੈਦ ਜੀ, ਮੇਰੀ ਨਬਜ਼ ਤਾਂ ਦੇਖੋ, ਮੇਰਾ ਦਿਲ ਧੜਕ ਰਿਹਾ ਹੈ, ਇਉਂ ਮਾਲੂਮ ਹੁੰਦਾ ਹੈ ਕੋਈ ਮੈਨੂੰ ਕੁਝ ਆਖ ਰਿਹਾ ਹੈ, ਸਮਝ ਨਹੀਂ ਆਉਂਦੀ। ਵੈਦ ਜੀ ਤੁਸੀਂ ਦੇਖੋ ਤਾਂ ਸਹੀ। ਵੈਦ ਭਰਮ ਵਿੱਚ ਪੈ ਗਿਆ। ਆਖਣ ਤੇ ਨਬਜ਼ ਨਾ ਦੇਖੇ ਤਾਂ ਰਾਜ ਦਾ ਡਰ, ਜੇ ਨਬਜ਼ ਦੇਖੇ ਤਾਂ ਲੀੜਿਆਂ ਸਮੇਤ ਇਸ਼ਨਾਨ ਕਰਨਾ ਪੈਣਾ ਸੀ। ਡਰ ਦੇ ਮਾਰੇ ਨੇ ਕਬੀਰ ਦੀ ਨਬਜ਼ ਦੇਖਣੀ ਸ਼ੁਰੂ ਕਰ ਦਿੱਤੀ। 10 ਮਿੰਟ ਸੱਜੀ ਖੱਬੀ ਨਾੜੀ ਨੂੰ ਟਟੋਲਦਾ ਰਿਹਾ, ਪਰ ਕਿਸੇ ਰੋਗ ਦਾ ਉਸ ਨੂੰ ਪਤਾ ਨਾ ਲੱਗਾ। ਵੈਦ ਨੇ ਮੱਥੇ ਉੱਤੇ ਤਿਉੜੀ ਪਾ ਕੇ ਨੀਮਾ ਨੂੰ ਆਖਿਆ, ਐਵੇਂ ਮੇਰੇ ਵੱਲ ਨੱਸੀ ਗਈ, ਮੁੰਡੇ ਤੇਰੇ ਨੂੰ ਤਾਂ ਕੋਈ ਰੋਗ ਨਹੀਂ, ਇਹ ਤਾਂ ਚੰਗਾ ਭਲਾ ਹੈ, ਮੈਂ ਇਸ ਨੂੰ ਦਵਾਈ ਕੀ ਦੇਵਾਂ, ਖਾ ਮਖਾ ਤੰਗ ਕੀਤਾ ਜਾ ਰਿਹਾ ਹੈ। ਨੀਮਾ ਹੱਥ ਜੋੜ ਕੇ ਘਾਬਰੀ ਹੋਈ ਆਖਣ ਲੱਗੀ, ਜੀ ਕੱਲ ਦਾ ਕੁਝ ਖਾਂਦਾ ਪੀਂਦਾ ਨੇ, ਮੰਜੇ ਉਤੋਂ ਉੱਠ ਕੇ ਤੁਰਦਾ ਫਿਰਦਾ ਨੇ, ਜੇ ਮੇਰੇ ਕਬੀਰੇ ਨੂੰ ਕੋਈ ਦੁੱਖ ਨਾ ਹੋਵੇ ਤਾਂ ਇਹ ਖੇਡੇ, ਇਸ ਤਰ੍ਹਾਂ ਕਿਉਂ ਸੁੱਤਾ ਰਵੇ। ਭੋਲੀ ਨੀਮਾ ਵੈਦ ਬੋਲਿਆ, ਮੈਂ ਝੂਠ ਨਹੀਂ ਬੋਲਦਾ, ਤੇਰੇ ਕਬੀਰੇ ਨੂੰ ਕੋਈ ਰੋਗ ਨੇ, ਇਹ ਬਿਲਕੁਲ ਰਾਜੀ ਬਾਜੀ ਹੈ, ਚਿੰਤਾ ਨਾ ਕਰ। ਨੀਮਾ ਨੇ ਤਾਂ ਅਜੇ ਕੋਈ ਜਵਾਬ ਨਾ ਦਿੱਤਾ, ਪਰ ਕਬੀਰ ਜੀ ਆਪ ਬੋਲ ਪਏ। ਗੌੜੀ ਰਾਗ ਦੇ ਵਿੱਚ ਕਬੀਰ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ, ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ ਰਹਾਓ, ਏਕ ਪਾਏ ਦੇਖੋ ਸਭ ਨਾਰੀ, ਕਿਆ ਜਾਣੋ ਸਹ ਕੌਣ ਪਿਆਰੀ, ਕਹੋ ਕਬੀਰ ਜਾ ਕੇ ਮਸਤਕ ਭਾਗ, ਸਭ ਪਰ ਹਰ ਤਾਕੋ ਮਿਲਿਆ ਸੁਹਾਗ। ਕਬੀਰ ਜੀ ਉੱਤਰ ਦਿੰਦੇ ਨੇ, ਵੈਦਾ ਜੇ ਤੈਨੂੰ ਦੁੱਖ ਹੋਵੇ ਤਾਂ ਜਰੂਰ ਤੂੰ ਅਗਲੇ ਦਾ ਦੁੱਖ ਵੀ ਲੱਭ ਲਵੇ, ਅਸਲ ਜਿਸ ਨੂੰ ਪੀੜ ਹੋਵੇ ਉਹ ਜਾਣਦਾ ਹੈ, ਪਰਾਈ ਪੀੜ ਨੂੰ ਕੌਣ ਜਾਣੇ। ਸੁਣ ਵੈਦਾ, ਮੈਨੂੰ ਰਾਮ ਭਗਤੀ ਦੇ ਅਣਿਆਲੇ ਤੀਰ ਪਾਵ ਕੇ ਮੁਣਵੇਂ ਕੁੰਡੀਆਂ ਵਾਲੇ ਜੋ ਪੁੱਟਿਆ ਤਨ ਨੂੰ ਪਾੜਦੇ ਨੇ ਉਹ ਤੀਰ ਲੱਗੇ ਨੇ, ਮੇਰੇ ਸਰੀਰ ਦਾ ਲੂੰ ਲੂੰ ਵਿੰਨਿਆ ਹੋਇਆ ਹੈ, ਮੈਂ ਤਾਂ ਉਹਦੇ ਪਿਆਰ ਵਿੱਚ ਪਾਗਲ ਹਾਂ। ਜਿਵੇਂ ਕਿਸੇ ਰਾਜੇ ਦੀਆਂ ਬਹੁਤ ਸਾਰੀਆਂ ਸੁੰਦਰ ਇਸਤਰੀਆਂ ਹੁੰਦੀਆਂ ਨੇ, ਕਿਸੇ ਇਸਤਰੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਰਾਜਾ ਕਿਸ ਨਾਲ ਬਹੁਤਾ ਪਿਆਰ ਕਰਦਾ ਹੈ, ਕਿਉਂਕਿ ਸਾਰੀਆਂ ਨੂੰ ਪ੍ਰਤੀਤ ਹੁੰਦਾ ਹੈ ਕਿ ਉਹ ਇੱਕੋ ਦ੍ਰਿਸ਼ਟੀ ਨਾਲ ਸਭ ਨੂੰ ਪਿਆਰਦਾ ਹੈ। ਤਿਵੇਂ ਮੈਂ ਸੋਚਦਾ ਹਾਂ ਕਿ ਇਸ ਸ੍ਰਿਸ਼ਟੀ ਉੱਤੇ ਵਸਣ ਵਾਲੇ ਪੁਰਸ਼, ਪੰਛੀ, ਪਸ਼ੂ, ਕੀੜੇ ਮਕੌੜੇ ਸਭ ਉਸ ਪ੍ਰਮਾਤਮਾ ਦੀ ਰਚਨਾ ਹੈ, ਕੀ ਪਤਾ ਉਹ ਕਿਸ ਨਾਲ ਪਿਆਰ ਕਰਦਾ ਹੈ, ਪਰ ਆਸ ਸਭ ਨੂੰ ਹੈ। ਇਹ ਤਾਂ ਕਰਮਾਂ ਦੀ ਗੱਲ ਹੈ, ਜੇ ਧੁਰੋਂ ਮੱਥੇ ਵਿੱਚ ਵਿਧਾਤਾ ਨੇ ਵਡਿਆਈ ਲਿਖੀ ਹੈ ਤਾਂ ਜ਼ਰੂਰ ਵਡਿਆਈ ਪ੍ਰਾਪਤ ਹੋਵੇਗੀ, ਉਹ ਵੀ ਜੇ ਪੂਰਵਲੇ ਜਨਮ ਕੋਈ ਨੇਕ ਕੰਮ ਕੀਤੇ ਹੋਣ ਤਾਂ। ਜਿਵੇਂ ਸਾਰੀਆਂ ਰਾਣੀਆਂ ਵਿੱਚੋਂ ਆਖਰ ਇੱਕ ਭਾਗਾਂ ਵਾਲੀ ਰਾਣੀ ਨੂੰ ਪਟਰਾਣੀ ਮਿਥਿਆ ਜਾਂਦਾ ਹੈ ਤੇ ਉਸਦੇ ਮੁੰਡੇ ਨੂੰ ਯੁਵਰਾਜ ਬਣਾਇਆ ਜਾਂਦਾ ਹੈ ਜੋ ਰਾਜੇ ਦੇ ਮਰਨ ਪਿੱਛੋਂ ਰਾਜ ਦਾ ਅਧਿਕਾਰੀ ਹੁੰਦਾ ਹੈ। ਸੋ ਵੈਦ ਜੀ, ਰਾਮ ਨਾਮ ਦੇ ਤੀਰਾਂ ਨੇ ਮੈਨੂੰ ਘਾਇਲ ਕੀਤਾ ਹੈ, ਜੇ ਕੋਈ ਪੁੜੀ ਕੋਲ ਹੈ ਤਾਂ ਦੇ ਦਿਓ। ਮਾਇਆ ਨਾਲ ਹਿੱਤ ਕਰਨ ਵਾਲਾ ਵੈਦ, ਆਤਮਕ ਗਿਆਨ ਤੋਂ ਕੋਰਾ ਪੰਡਿਤ, ਛੋਟੀ ਉਮਰ ਦੇ ਬਾਲਕ ਦੀ ਜ਼ਬਾਨੋਂ ਬਹੁ ਮੁੱਲੇ ਗਿਆਨ ਦੇ ਵਚਨ ਸੁਣ ਕੇ ਨਿਰਾ ਦੰਗ ਹੀ ਨਾ ਹੋਇਆ, ਸਗੋਂ ਉਸਦੇ ਹੱਥ ਜੁੜ ਗਏ। ਉਸਨੇ ਕਬੀਰ ਨੂੰ ਪ੍ਰਣਾਮ ਕੀਤਾ, ਜ਼ਬਾਨੋਂ ਆਖਿਆ, ਹੇ ਬਾਲਕ, ਤੂੰ ਕੋਈ ਸਧਾਰਨ ਬਾਲਕ ਨਹੀਂ, ਈਸ਼ਵਰ ਭਗਤ ਹੈ, ਮੈਂ ਤੇਰਾ ਇਲਾਜ ਨਹੀਂ ਕਰ ਸਕਦਾ, ਜਗਤ ਦੇ ਦੁਖੀਆਂ ਦਾ ਇਲਾਜ ਕਰਿਆ ਕਰਾਂਗਾ, ਤੂੰ ਧਰਮੀ ਅਵਤਾਰ। ਇਹ ਆਖ ਕੇ ਵੈਦ ਨੀਰੂ ਨੀਮਾ ਦੇ ਘਰੋਂ ਚਲਿਆ ਗਿਆ, ਪਰ ਦਿਲ ਵਿੱਚ ਕਬੀਰ ਵਾਸਤੇ ਸ਼ਰਧਾ ਦਾ ਭਾਵ ਜ਼ਰੂਰ ਪੈਦਾ ਹੋ ਗਿਆ, ਉਹ ਰਾਮ ਆਸਰੇ ਜਿਉਂਦਾ ਸੀ, ਰਾਮ ਦਾ ਪਿਆਰਾ ਕਬੀਰ। ਗੁਰੂ ਧਾਰਨ ਕਰਨ ਦਾ ਰਿਵਾਜ ਸੀ, ਕਿਉਂਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਗੁਰੂ ਦਾ ਆਖਰੀ ਅਰਥ ਹੈ ਹਨੇਰੇ ਵਿੱਚ ਰੋਸ਼ਨੀ ਬਖਸ਼ਣ ਵਾਲਾ, ਜਿਵੇਂ ਵਿਦਿਆ ਗੁਰੂ ਅੱਖਰ ਦੱਸਦਾ ਹੈ ਤੇ ਆਤਮਕ ਗੁਰੂ ਆਤਮਾ ਪਰਮਾਤਮਾ ਦਾ ਗਿਆਨ ਕਰਵਾਉਂਦਾ ਹੈ। ਗੁਰਬਾਣੀ ਵਿੱਚ ਗੁਰੂ ਦੀ ਬਹੁਤ ਮਹਾਨਤਾ ਦੱਸੀ ਹੈ, ਆਮ ਅਖੌਤ ਵੀ ਹੈ ਕਿ ਗੁਰੂ ਬਿਨਾਂ ਗਤ ਨੇ ਤੇ ਸ਼ਾਹ ਬਿਨਾਂ ਪਤ ਨੇ। ਆਖਦੇ ਹਨ ਕਿ ਕਬੀਰ ਇੱਕ ਦਿਨ ਭਜਨ ਗਾਉਂਦਾ ਹੋਇਆ ਇੱਕ ਮਹਾਂਪੁਰਖ ਕੋਲ ਜਾ ਬਿਰਾਜਿਆ, ਉਸ ਨਾਲ ਬਚਨ ਕਰਦਾ ਰਿਹਾ। ਬਚਨ ਕਰਦਿਆਂ ਉਸ ਮਹਾਂਪੁਰਖ ਨੇ ਪੁੱਛਿਆ, ਹੇ ਕਬੀਰ, ਤੁਸਾਂ ਦਾ ਗੁਰੂ ਕੌਣ ਹੈ? ਗੁਰੂ ਮਹਾਰਾਜ, ਮੈਂ ਅਜੇ ਤੱਕ ਗੁਰੂ ਤਾਂ ਨਹੀਂ ਕੋਈ ਧਾਰਨ ਕੀਤਾ, ਮੈਂ ਤਾਂ ਰਾਮ ਨਾਮ ਦਾ ਭਜਨ ਕਰਦਾ ਹਾਂ, ਸਾਧੂ ਸੰਤ ਫਕੀਰ ਦੇ ਦਰਸ਼ਨ ਕਰਕੇ ਗੁਣ ਪ੍ਰਾਪਤ ਕਰਦਾ ਹਾਂ, ਨਾਮ ਸੁਣਦਾ ਤੇ ਜਸ ਕਰਦਾ ਹਾਂ। ਕਬੀਰ ਜੀ ਦਾ ਉੱਤਰ ਸੀ, ਉਸ ਵੇਲੇ ਕਬੀਰ 22-23 ਸਾਲਾਂ ਦਾ ਜਵਾਨ ਸੀ ਤੇ ਵਿਆਹਿਆ ਹੋਇਆ ਸੀ, ਆਪਦੀ ਧਰਮ ਪਤਨੀ ਦਾ ਨਾਮ ਲੋਈ ਸੀ, ਜਿਸ ਨੂੰ ਆਮ ਤੌਰ ਤੇ ਮਾਈ ਲੋਈ ਆਖਿਆ ਜਾਂਦਾ ਹੈ। ਅਨੇਕਾਂ ਚਮਤਕਾਰੇ ਲੋਕ ਦੇਖ ਚੁੱਕੇ ਸਨ ਤੇ ਸਤਿਕਾਰ ਕਰਦੇ ਸਨ। ਲੋਈ ਵੀ ਖਿਆਲ ਕਰਨ ਲੱਗ ਪਈ ਸੀ ਕਿ ਉਸਦੇ ਪਤੀ ਕੁਝ ਸਿਆਣੇ ਹਨ, ਪਰ ਸੱਚ ਹੀ ਕਬੀਰ ਨੇ ਗੁਰੂ ਧਾਰਨ ਨਹੀਂ ਸੀ ਕੀਤਾ, ਸ਼ਾਇਦ ਉਸ ਨੂੰ ਗੁਰੂ ਕੋਈ ਲੱਭਾ ਹੀ ਨਹੀਂ ਸੀ, ਕਿਉਂਕਿ ਉਹ ਨੀਵੀਂ ਜਾਤ ਵਿੱਚ ਸੀ, ਉਸ ਵੇਲੇ ਜਾਤ ਪਾਤ ਦਾ ਬਹੁਤ ਖਿਆਲ ਸੀ, ਗੁਰੂ ਉੱਚ ਜਾਤੀ ਦੇ ਸਨ। ਹੇ ਭਾਈ ਕਬੀਰਾ, ਗੁਰੂ ਧਾਰਨ ਕਰ ਨਿਗੋਰਾ ਰਹਿਣਾ ਠੀਕ ਨਹੀਂ, ਇਹ ਆਖ ਕੇ ਬਜ਼ੁਰਗ ਆਪਣੇ ਰਾਹ ਪਿਆ। ਪਰ ਕਬੀਰ ਜੀ ਨੂੰ ਸੋਚਾਂ ਪੈ ਗਈਆਂ ਕਿ ਉਹ ਕਿਸ ਨੂੰ ਗੁਰੂ ਧਾਰਨ ਕਰੇ। ਗੁਰੂ ਵੀ ਤਾਂ ਕੋਈ ਚੰਗਾ ਪ੍ਰਮਾਤਮਾ ਦਾ ਭਗਤ ਹੀ ਹੋਣਾ ਚਾਹੀਦਾ ਹੈ। ਸੋ ਉਹ ਘਰ ਆਇਆ, ਉਸਦਾ ਮਨ ਖੱਡੀ ਤੇ ਨਾ ਲੱਗਾ, ਕਿਰਤ ਕਰਦਾ ਹੋਇਆ ਮਨ ਹੀ ਮਨ ਗੁਰੂ ਦੀ ਭਾਲ ਕਰਨ ਲੱਗਾ। ਕਾਂਸ਼ੀ ਭਾਰਤ ਦਾ ਪ੍ਰਾਚੀਨ ਧਾਰਮਿਕ ਸ਼ਹਿਰ ਹੈ। ਵੇਦ ਕਾਲ ਤੋਂ ਇੱਥੇ ਧਰਮ ਪ੍ਰਚਾਰ ਹੁੰਦਾ ਰਿਹਾ। ਗੁਰੂ ਬਹੁਤ ਸਨ, ਪਰ ਸਭ ਤੋਂ ਵੱਧ ਭਗਤੀ ਭਾਵ ਦੇ ਚੇਲੇ ਰਾਮਾਨੰਦ ਜੀ ਦੇ ਸਨ। ਉਹ ਮੰਨੇ ਹੋਏ ਬਜ਼ੁਰਗ ਭਗਤੀ ਭਾਵ ਵਾਲੇ ਤੇ ਦਿਆਲੂ ਸੁਭਾਅ ਸਨ। ਉਹਨਾਂ ਦੀ ਮਹਿਮਾ ਬਹੁਤ ਸੀ। ਰਾਮ ਦੇ ਭਗਤ ਕਬੀਰ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਉਹ ਰਾਮਾਨੰਦ ਜੀ ਨੂੰ ਹੀ ਆਪਣਾ ਗੁਰੂ ਧਾਰਨ ਕਰੇਗਾ। ਪਰ ਰਾਮਾਨੰਦ ਮੰਨੇਗਾ ਕਿਵੇਂ? ਕਬੀਰ ਜੀ ਕਈ ਦਿਨ ਯਤਨ ਕਰਦੇ ਰਹਿ ਕਿ ਰਾਮਾਨੰਦ ਜੀ ਦੇ ਦਰਸ਼ਨ ਕਰਨ, ਪਰ ਕੋਈ ਢੋ ਨਾ ਬਣਦਾ, ਉਹਨਾਂ ਨੂੰ ਕੋਈ ਨੇੜੇ ਨਾ ਜਾਣ ਦਿੰਦਾ। ਇੱਕ ਦਿਨ ਉਸਨੇ ਇੱਕ ਅਨੋਖੀ ਵਿਉਂਤ ਸੋਚੀ, ਜਿਸ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਅੰਕਿਤ ਕੀਤਾ ਹੈ। ਉਹਨਾਂ ਨੇ ਸੋਚਿਆ ਕਿ ਰਾਮਾਨੰਦ ਜੀ ਇਸ਼ਨਾਨ ਕਰਨ ਵਾਸਤੇ ਗੰਗਾ ਤੇ ਮਣੀਕਰਨ ਘਾਟ ਉੱਤੇ ਜਾਇਆ ਕਰਦੇ ਹਨ। ਕਬੀਰ ਜੀ ਤੜਕੇ ਹੀ ਉੱਠੇ ਤੇ ਉਸ ਘਾਟ ਦੇ ਪੌੜ ਉੱਤੇ ਲੰਮੇ ਜਾ ਪਏ। ਕਬੀਰ ਜੀ ਘਾਟ ਦੇ ਪੌੜ ਤੇ ਲੇਟੇ ਹੋਏ ਉਡੀਕ ਕਰਨ ਲੱਗੇ। ਉਹਨਾਂ ਨੇ ਪੈਰਾਂ ਦੀ ਵੌੜ ਸੁਣੀ ਤਾਂ ਹੁਸ਼ਿਆਰ ਹੋਏ। ਜਿਉਂ ਹੀ ਰਾਮਾਨੰਦ ਜੀ ਨੇ ਪੈਰ ਰੱਖਿਆ ਤਾਂ ਪੈਰ ਕਬੀਰ ਜੀ ਦੇ ਸਰੀਰ ਨੂੰ ਜਾ ਲੱਗਾ, ਤਾਂ ਉਹਨਾਂ ਨੇ ਰਾਮਾਨੰਦ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਲਈ। ਅਜੇ ਕੁਝ ਬੋਲੇ ਨਹੀਂ ਸਨ ਕਿ ਰਾਮਾਨੰਦ ਨੇ ਬਚਨ ਕਰ ਦਿੱਤਾ, ਉੱਠ ਭਾਈ ਰਾਮ ਕਹੋ, ਸੌਣ ਦਾ ਵੇਲਾ ਨਹੀਂ, ਐਸ ਵੇਲੇ ਸੌਣਾ ਠੀਕ ਨਹੀਂ, ਰਾਮ ਕੇ ਰਾਮ ਕਹੋ। ਇਹ ਬਚਨ ਕੀਤਾ ਰਾਮਾਨੰਦ ਜੀ ਨੇ। ਰਾਮ 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 ਆਖਦੇ ਹੋਏ ਕਬੀਰ ਜੀ ਉੱਠ ਖਲੋਤੇ ਤੇ ਰਾਹ ਤੋਂ ਪਾਸੇ ਹੋ ਗਏ। ਰਾਮਾਨੰਦ ਜੀ ਗੰਗਾ ਇਸ਼ਨਾਨ ਕਰਨ ਵਾਸਤੇ ਅੱਗੇ ਵਧੇ ਤੇ ਗੰਗਾ ਇਸ਼ਨਾਨ ਕਰਨ ਲੱਗ ਪਏ। ਭਗਤ ਕਬੀਰ ਜੀ ਇੱਕ ਪੈਰ ਖਲੋਤੇ ਹੋਏ ਰਾਮ ਰਾਮ ਦਾ ਜਾਪ ਕਰਦੇ ਰਹੇ। ਰਾਮਾਨੰਦ ਜੀ ਜਦੋਂ ਗੰਗਾ ਇਸ਼ਨਾਨ ਕਰਕੇ ਵਾਪਸ ਮੁੜੇ ਤਾਂ ਕਬੀਰ ਜੀ ਨੇ ਮੁੜ ਰਾਮਾਨੰਦ ਜੀ ਨੂੰ ਨਮਸਕਾਰ ਕੀਤੇ ਤੇ ਆਪਣੇ ਰਾਹ ਪਿਆ। ਉਸੇ ਦਿਨ ਤੋਂ ਕਬੀਰ ਜੀ ਆਪਣਾ ਗੁਰੂ ਰਾਮਾਨੰਦ ਜੀ ਨੂੰ ਦੱਸਣ ਲੱਗੇ। ਸਮੇਂ ਇਹੋ ਜਿਹੇ ਸਨ ਕਿ ਧਰਮ ਦੇ ਨਾਂ ਉੱਤੇ ਪਾਖੰਡ ਦਾ ਬਹੁਤਾ ਜ਼ੋਰ ਸੀ। ਮੁਸਲਮਾਨ ਕਾਜੀ ਤੇ ਬ੍ਰਾਹਮਣ ਲੋਕ ਦੋਵੇਂ ਹੀ ਧਰਮ ਦੀ ਆੜ ਵਿੱਚ ਲੋਕਾਂ ਨਾਲ ਠੱਗੀ ਕਰਦੇ ਸਨ। ਉਹਨਾਂ ਨਾਲ ਕਬੀਰ ਜੀ ਦੀ ਸੱਚ ਉੱਤੇ ਚਰਚਾ ਹੋ ਜਾਂਦੀ। ਕਬੀਰ ਜੀ ਚਰਚਾ ਵਿੱਚ ਸਭ ਨੂੰ ਨੀਵਾਂ ਕਰ ਦਿੰਦੇ ਤੇ ਕਿਰਤ ਵਿਰਤ ਵੀ ਕਰਦੇ। ਹੌਲੀ ਹੌਲੀ ਭਗਤ ਕਬੀਰ ਜੀ ਭਗਤੀ ਵੱਲ ਵਧੇ ਤੇ ਉਹਨਾਂ ਨੇ ਭੰਗਵਾਂ ਭੇਸ ਧਾਰਨ ਕਰ ਲਿਆ ਤਾਂ ਬੜੀ ਚਰਚਾ ਚੱਲੀ। ਜਾਤ ਅਭਿਮਾਨੀਆਂ ਨੇ ਕਬੀਰ ਜੀ ਤੋਂ ਤੇਰਾ ਗੁਰੂ ਕੌਣ ਹੈ ਪੁੱਛ ਕੀਤੀ ਤਾਂ ਉਸਨੇ ਦਲੇਰੀ ਨਾਲ ਅੱਗੋਂ ਆਖਿਆ, ਮੇਰਾ ਗੁਰੂ ਰਾਮਾਨੰਦ ਜੀ ਹਨ। ਇਸ ਤਰ੍ਹਾਂ ਸਾਰੀ ਕਾਂਸ਼ੀ ਵਿੱਚ ਕਬੀਰ ਜੀ ਤੇ ਸ੍ਰੀ ਰਾਮਾਨੰਦ ਜੀ ਦਾ ਚੇਲਾ ਗੁਰੂ ਹੋਣ ਦਾ ਰੌਲਾ ਪੈ ਗਿਆ। ਕਈ ਰਾਮਾਨੰਦ ਜੀ ਨੂੰ ਪੁੱਛਣ ਲੱਗੇ ਕਿ ਕਬੀਰ ਜੁਲਾਹਾ ਤੁਸਾਂ ਦਾ ਕਿਵੇਂ ਚੇਲਾ ਹੈ। ਰਾਮਾਨੰਦ ਜੀ ਸੁਣ ਕੇ ਚੁੱਪ ਕਰ ਰਿਹਾ ਕਰਦੇ ਸਨ। ਹਰ ਇਸਤਰੀ ਪੁਰਸ਼ ਦਾ ਸੁਭਾਅ ਹੈ ਕਿ ਜਿਹੜਾ ਵੀ ਕਿਸੇ ਨਾਲ ਚਰਚਾ ਕਰਦਾ ਹੋਇਆ ਹਾਰ ਜਾਏ ਤਾਂ ਫਿਰ ਉਹ ਈਰਖਾ ਬਹੁਤ ਕਰਦਾ ਹੈ। ਕਬੀਰ ਜੀ ਪੈਰ ਪੈਰ ਤੇ ਬ੍ਰਾਹਮਣਾਂ ਸੰਤਾਂ ਤੇ ਕਾਜ਼ੀਆਂ ਨੂੰ ਖਰੀਆਂ ਖਰੀਆਂ ਗੱਲਾਂ ਦੱਸਣ ਲੱਗੇ ਤਾਂ ਉਹਨਾਂ ਨੂੰ ਹੋਰ ਤਾਂ ਕੋਈ ਗੱਲ ਨਾ ਸੁਝੀ, ਨਿਗੋਰਾ ਆਖ ਆਖ ਕੇ ਭੰਡਣ ਲੱਗੇ। ਉਹਨਾਂ ਨੇ ਰਾਮਾਨੰਦ ਜੀ ਨੂੰ ਪੁੱਛਿਆ ਕਿ ਤੁਸਾਂ ਦਾ ਚੇਲਾ ਕਬੀਰ ਜੁਲਾਹਾ ਹੈ। ਰਾਮਾਨੰਦ ਜੀ ਨੇ ਮੁਸਕਰਾ ਕੇ ਆਖਿਆ, ਮੇਰੇ ਚੇਲਿਆਂ ਵਿੱਚ ਤਾਂ ਕੋਈ ਨਹੀਂ, ਅੱਗੇ ਪਤਾ ਨਹੀਂ ਕੋਈ ਹੋਵੇ ਜਾਂ ਉਹ ਮਨ ਕਰਕੇ ਸਾਨੂੰ ਮਨ ਬੈਠਾ ਹੋਏ। ਉਹਨਾਂ ਨੂੰ ਸੱਦ ਕੇ ਪੁੱਛੋ, ਉਹ ਤੁਸਾਂ ਦਾ ਨਾਮ ਬਦਨਾਮ ਕਰ ਰਿਹਾ ਹੈ, ਬ੍ਰਾਹਮਣਾਂ ਦਾ ਪੁੱਤਰ ਸੀ। ਸ੍ਰੀ ਰਾਮਾਨੰਦ ਜੀ ਨੇ ਆਪਣੇ ਚੇਲੇ ਨੂੰ ਸੱਦ ਕੇ ਕਬੀਰ ਜੀ ਵੱਲ ਭੇਜਿਆ ਤੇ ਸੁਨੇਹਾ ਦਿੱਤਾ, ਕਬੀਰ ਜੀ ਜ਼ਰੂਰ ਆਉਣਾ, ਕਿਉਂਕਿ ਕਬੀਰ ਜੀ ਨੇ ਮਨ ਕਰਕੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨਿਆ ਸੀ। ਸੁਨੇਹਾ ਸੁਣਦੇ ਸਾਰ ਉੱਠ ਤੁਰੇ ਤੇ ਆ ਰਾਮਾਨੰਦ ਜੀ ਨੂੰ ਪ੍ਰਣਾਮ ਕੀਤਾ, ਮੇਰੇ ਧੰਨ ਭਾਗ ਹਨ ਜੇ ਗੁਰੂ ਜੀ ਨੇ ਆਪ ਮੈਨੂੰ ਯਾਦ ਕੀਤਾ ਹੈ, ਮੈਂ ਬਲਿਹਾਰੇ ਜਾਂਦਾ ਹਾਂ। ਇਹ ਆਖ ਕੇ ਕਬੀਰ ਜੀ ਨੇ ਸ੍ਰੀ ਰਾਮਾਨੰਦ ਜੀ ਦੇ ਆਸ਼ਰਮ ਦੀ ਮਿੱਟੀ ਲੈ ਕੇ ਸਿਰ ਮੱਥੇ ਨੂੰ ਲਾਈ। ਸਾਧੂ ਦੇ ਚਰਨਾਂ ਦੀ ਧੂੜੀ ਜਨਮ ਜਨਮ ਦੇ ਰੋਗ ਕੱਟਦੀ ਹੈ। ਹੇ ਕਬੀਰ, ਇਹ ਬ੍ਰਾਹਮਣ ਆਖਦੇ ਹਨ ਕਿ ਤੁਸੀਂ ਅਸਾਂ ਨੂੰ ਆਪਣੇ ਗੁਰੂ ਮੰਨਦੇ ਹੋ, ਸ੍ਰੀ ਰਾਮਾਨੰਦ ਜੀ ਨੇ ਪੁੱਛਿਆ। हां जी इस विच कोई शक नहीं, आप मेरे गुरु हो, मैं आपका शिष्य हां, मैं भी इहो आखदा हां। ए उत्तम कुल ब्राह्मण भला किवें झूठ बोल सकते हैं, महाराज मैनू खिमा बख्शना। श्री रामानंद जी ने आख्या की करदे हो, अगो कबीर जी बोले कहत कबीर अवर नहीं कामा, हमरे मन तन राम को नामा। अगो फिर श्री रामानंद जी ने आख्या पर मेरा चेला बने किवें, ना मैं देखिया दिते ना कदे मिले। अगो कबीर जी बोले ए भी ठीक है, तुसा मैनू देखिया नहीं दिते ते ना ही चेलियां विच बिठाया, पर आप मेरे गुरु जरूर हो, आपदी कृपा नाल मैनू राम ने अपनी चरणी लाया है, आपने आख्या सी उठ पाई कहो राम, मेरी आत्मा ने आवाज दिती, क्यों मांगो किछ थिर नाही, राम नाम रख मन माही। अगों श्री रामानंद जी बोले पर ए खेड की है, कुछ पता भी लगे ए तां ठीक है कि तुसी प्रभु दे प्यारे हो, प्रभु नाल तुसां दा हित है, राम नाम दा सिमरन करदे हो, ज्ञानी पुरश हो, पर मैनू तुसी गुरु किवें मनदे हो। अगों कबीर जी ने उत्तर दिता हे गुरुदेव ए वार्ता इस प्रकार है, आप सुनो मैं दसदा हां, आपने पिछे न्याय अनुसार फैसला देना। अगों रामानंद जी कहंदे ने हां भाई कहो सारी गल खोल के ताके कोई पता चले, देखो पंडित लोग कैसे गुस्से विच आए हुए हन। कबीर जी कहंदे ने हे गुरुदेव एक पुरुष ने मैनू आख्या के गुरु धारण करना चाहिए, गुरु बिना गति नहीं हुंदी, मैं गुरु दी भाल विच फिरिया पर जाति जुलाहा होण करके कोई उत्तम जाति वाला मैनू चेला बनाउण नू तैयार नहीं सी, आखर प्रभु दी कृपा नाल फुरना फुरिया कि आप नू गुरु धारण कीता जाए, मैं गंगा दे घाट ते पौड़ां ते जा लेटिया आप दी चरण छो प्राप्त कीती, तां आपने कहा सी कहो राम के राम कहो, मैं राम कहा। कबीर जी दी जबानो सच्ची गल सुन के श्री रामानंद जी गुसाई सोचां विच पै गए, उन्हां दी आत्मा ने प्रेरणा कीती, जबानों निकलिया ठीक है आप मेरे चेले हो। उन्हां ने पंडितां नूं संबोधन करके आख्या कि हे पंडित जनों कबीर जुलाहा नहीं, कबीर राम प्यारा है, असां दा चेला है, ठीक आखदा है, राम दा नाम जपण वाला उत्तम पुरश हुंदा है, जाति भेद फोकट हन, ईश्वर किरत सारे जीव हन। श्री रामानंद जी गुसाई दा ए फैसला सुन के काजी ते पंडित हैरान होए, उन्हां नूं कोई गल ना आउड़ी ता फोकी चर्चा करन लगे, ता कबीर जी ने श्री रामानंद जी दे सन्मुख होके उचारिया तनासरी राग दे विच, कबीर जी ने उस वेले शब्द उचारिया जब लग जोत काया मह बरतै, आपा पशु न बूझै, लालच करे जीवन पद कारण, लोचन कछु न सूझै, कहत कबीर सुनो रे प्राणी, छोड़ो मन के परमा, केवल नाम जपो रे प्राणी, परोह एक की सरना, जो जन पाओ भगत कछ जानै, ताको अचरज काहो, ज्यो जल जल मह पैस न निकसै, त्यो टुर मिलियो जुलाहो। पिछलियां दो तुकां दा अर्थ भाव है कि हे पंडित तुसी ता महा विद्वान ते पंडित हो, पर जेड़ा थोड़ी बहुती भी प्रभु भगती नूं जानदा है उस वास्ते ए गल समझनी कोई औखी नहीं कि प्रेमा भगती ऐसी है जेड़ी कि एक वस्तु नूं दूसरी वस्तु नाल मेल करा दिंदी है, जैसे जल विच जल मिलके एक रूप हो जांदा है, तिवें राम प्यारे नाल मिलके जुलाहा भी अपना आप भुल गया है, होमे दा त्याग हो गया है, राम तो बिना कुछ नहीं सुझदा, आवाज कन्ना विच गूंजदी है, राम सिमर राम सिमर राम सिमर भाई, राम नाम सिमरन बिन बूढ़ ते अधिकाई। कबीर जी ने ए शब्द उचारिया, ऐसे वचन सुन के पंडित शर्मिंदे हो के श्री रामानंद जी दे आश्रम विचों तुरदे होए, उन्हां नूं कोई गल ना आउड़ी, ओ झूठे ते पाखंडी सन, सच अगे अड़ ना सके, अपने गुरु दी खुशी प्राप्त करके भगत कबीर जी ने ए भी ता आख दिता सी। मारू राग दे विच कबीर जी ने इस तरह लिखया है पंडिया कमण कुमत तुम लागे, बूढ़ो हो गए परवार सकल से राम ना जपो अपागे। रहाओ टोडी राग दे विच गुरु अर्जन जी ने ए उचारिया चार पदार्थ अष्ट महासिद्ध, ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰ ਬਣਾ ਦੁਖ। ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਜੀ ਨੇ ਇਹ ਵਿਚਾਰੇ। ਸਤਿਗੁਰ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ ਜਗਤ ਦੇ ਜੀਵ ਚਾਰ ਪਦਾਰਥਾਂ ਅੱਠਾਂ ਰਿੱਧੀਆਂ ਸਿੱਧੀਆਂ ਕਾਮ ਤੇਨ ਗਊਆਂ ਸਵਰਗਾਂ ਦੇ ਪਾਰ ਜਾਤ ਦਰਖਤ ਦੀ ਇੱਛਾ ਕਰਦੇ ਹਨ ਕਿਉਂਕਿ ਇਹ ਪਦਾਰਥ ਉੱਤਮ ਗਿਣੇ ਗਏ ਹਨ। ਪਰ ਸਤਿਗੁਰੂ ਜੀ ਆਖਦੇ ਹਨ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਉਹਨਾਂ ਨੂੰ ਪਦਾਰਥਾਂ ਵਿੱਚੋਂ ਵੀ ਘਾਟਾ ਨਾ ਪਿਆ ਤੇ ਸਗੋਂ ਨਾਲ ਹੀ ਜਨਮ ਮਰਨ ਵੀ ਕੱਟਿਆ ਗਿਆ। ਜਿਹੜੇ ਭਗਤੀ ਵੱਲ ਲੱਗਦੇ ਹਨ ਮਾਇਆ ਦੇ ਪਦਾਰਥ ਉਹਨਾਂ ਪਿੱਛੇ ਘੁੰਮਦੇ ਫਿਰਦੇ ਹਨ। ਨਾਮ ਦੇਵ ਜੀ ਨੇ ਤਾਂ ਨਾਮ ਦੀ ਇੰਨੀ ਉਸਤਤੀ ਕੀਤੀ ਹੈ ਕਿ ਪਤਤ ਵੀ ਪਵਿੱਤਰ ਹੋ ਜਾਂਦੇ ਹਨ। ਕੌਣ ਕੋ ਕਲੰਕ ਰਹੇ ਉਹ ਰਾਮ ਨਾਮ ਲੇਤ ਹੀ ਪਤਤ ਪਵਿੱਤ ਪਏ ਰਾਮ ਕਹਤ ਹੀ ਰਹਾਉ। ਸੋ ਰਾਮ ਨਾਮ ਜਪਣ ਵਾਲਿਆਂ ਦਾ ਐਸਾ ਜਸ ਹੁੰਦਾ ਹੈ ਭਗਤ ਕਬੀਰ ਜੀ ਦਾ ਜਸ ਵੀ ਸਾਰੀ ਕਾਂਸ਼ੀ ਵਿੱਚ ਹੋਣ ਲੱਗਾ। ਇਥੋਂ ਤੱਕ ਕਿ ਅਨੇਕਾਂ ਲੋੜਵੰਦ ਪੁਰਸ਼ ਵੀ ਉਹਨਾਂ ਦੇ ਕੋਲ ਜਾਂਦੇ ਤਾਂ ਕੁਝ ਨਾ ਕੁਝ ਪ੍ਰਾਪਤ ਕਰਕੇ ਆਉਂਦੇ। ਆਪ ਮਹਾਦਾਨੀ ਵੀ ਬਣ ਜਾਇਆ ਕਰਦੇ ਸਨ। ਸੰਤ ਸਾਧੂ ਆਉਂਦੇ ਤਾਂ ਭੋਜਨ ਛਕਾਉਂਦੇ, ਕਦੀ ਕਦੀ ਮਨ ਦੀ ਮੌਜ ਆਉਂਦੀ ਤਾਂ ਸਾਧੂਆਂ ਨੂੰ ਕੱਪੜਾ ਵੀ ਦਾਨ ਕਰ ਦਿੰਦੇ। ਰਾਜੇ ਹਰੀਸ਼ ਚੰਦਰ ਵਾਂਗ ਉਹਨਾਂ ਨੇ ਪਰਉਪਕਾਰ ਕਰਨਾ ਤੇ ਹਰ ਵਸਤੂ ਨੂੰ ਪ੍ਰਭੂ ਦੀ ਵਸਤੂ ਸਮਝਣਾ ਹੀ ਆਪਣਾ ਧਰਮ ਬਣਾ ਲਿਆ ਸੀ। ਕਈ ਪੰਡਿਤ ਕਈ ਵਾਰ ਕਬੀਰ ਜੀ ਦੀ ਪ੍ਰੀਖਿਆ ਕਰਨ ਆ ਜਾਇਆ ਕਰਦੇ ਸਨ ਪਰ ਪਾਰ ਬ੍ਰਹਮ ਦੀ ਕਿਰਪਾ ਨਾਲ ਉਹਨਾਂ ਨੂੰ ਕੋਈ ਘਾਟ ਨਹੀਂ ਸੀ ਆਉਂਦੀ। ਕਬੀਰ ਜੀ ਕਿਰਤ ਕਰਦੇ ਸਨ, ਕੱਪੜਾ ਬੁਣਦੇ ਤੇ ਮੁੜ ਉਸ ਨੂੰ ਬਾਜ਼ਾਰ ਲੈ ਜਾਂਦੇ, ਉਥੋਂ ਕੱਪੜੇ ਤੋਂ ਚੀਜ਼ਾਂ ਵਟਾ ਕੇ ਲੈ ਆਉਂਦੇ। ਇੱਕ ਵਾਰ ਕੱਪੜਾ ਲੈ ਕੇ ਬਾਜ਼ਾਰ ਗਏ, ਉਸ ਵੇਲੇ ਸ਼ਾਇਦ ਪਰਮਾਤਮਾ ਨੇ ਆਪਣੇ ਭਗਤ ਦੀ ਪਰਖ ਕਰਨੀ ਸੀ। ਇੱਕ ਸਾਧੂ ਕਬੀਰ ਜੀ ਦੇ ਅੱਗੇ ਬਾਜ਼ਾਰ ਵਿੱਚ ਜਾ ਖੜਿਆ ਹੋਇਆ। ਉਹ ਸਾਧੂ ਗਰੀਬੜਾ ਜਿਹਾ ਸੀ, ਉਸ ਦੀ ਸ਼ਕਲ ਸੂਰਤ ਮਰੇ ਵਰਗੀ ਸੀ। ਉਸ ਨੇ ਆਜੀ ਜੀ ਨਾਲ ਆਖਿਆ, ਹੇ ਭਾਈ ਮੈਨੂੰ ਤਨ ਢੱਕਣ ਵਾਸਤੇ ਵਸਤਰ ਚਾਹੀਦੇ ਹਨ। ਕਬੀਰ ਭਗਤ ਨੇ ਉਹਦੇ ਵੱਲ ਦੇਖਿਆ, ਉਹ ਪਾਲੇ ਨਾਲ ਠਰੂ ਠਰੂ ਕਰ ਰਿਹਾ ਸੀ। ਮਨ ਵਿੱਚ ਦਇਆ ਆਈ, ਆਖਣ ਲੱਗੇ, ਕਿਹੜਾ ਵਸਤਰ ਚਾਹੀਦਾ ਹੈ? ਸਾਧੂ ਨੇ ਆਖਿਆ, ਭਗਤਾ ਸਾਰੇ ਵਸਤਰ ਧੋਤੀ ਕੁੜਤਾ ਚਾਦਰਾ ਆਦਿਕ ਸਾਰੇ ਚਾਹੀਦੇ ਨੇ। ਕਬੀਰ ਜੀ ਨੇ ਆਖਿਆ, ਸਾਰਾ ਥਾਣ ਹੀ ਲੈ ਜਾ। ਸਾਧੂ ਕਹਿੰਦਾ, ਇਉਂ ਕਰੋ ਤਾਂ ਹੋਰ ਕੀ ਚਾਹੀਦਾ ਹੈ? ਭਗਵਾਨ ਤੇਰੇ ਪਰਦੇ ਟਕੇਗਾ, ਮੈਂ ਕਿੰਨੇ ਚਿਰ ਤੋਂ ਨੰਗਾ ਫਿਰ ਰਿਹਾ ਹਾਂ। ਕਬੀਰ ਜੀ ਨੇ ਆਖਿਆ, ਰਾਮ ਨੇ ਜੋ ਦਿੱਤਾ ਹੈ ਸੋ ਲੈ ਜਾ, ਰਾਮ ਦਾ ਦਿੱਤਾ ਹੀ ਵਰਤਦੇ ਹਾਂ ਤੇ ਲੋੜਵੰਦਾਂ ਨੂੰ ਦੇ ਛੱਡਦੇ ਹਾਂ, ਰਾਮ ਹੀ ਸਭ ਦਾ ਦਾਤਾ ਹੈ। ਕਬੀਰ ਨੇ ਸਾਰਾ ਥਾਣ ਸਾਧੂ ਦੇ ਹਵਾਲੇ ਕਰ ਦਿੱਤਾ ਤੇ ਆਪ ਬਾਜ਼ਾਰ ਵੱਲ ਚਲਿਆ ਗਿਆ। ਘਰ ਵਾਸਤੇ ਆਟਾ ਘਿਓ ਤੇ ਗੁੜ ਲੈ ਕੇ ਜਾਣਾ ਸੀ। ਚਿੰਤਾ ਕਰਨ ਲੱਗੇ ਕਿ ਕੀ ਕਰਾਂ, ਕਿਸ ਵਸਤੂ ਨਾਲ ਉਹ ਚੀਜ਼ਾਂ ਖਰੀਦਾਂਗਾ, ਪੈਸੇ ਕੋਲ ਨਹੀਂ ਸਨ। ਚੰਗਾ ਜਿਵੇਂ ਰਾਮ ਦੀ ਇੱਛਾ, ਆਖ ਕੇ ਆਪਣੇ ਘਰ ਵੱਲ ਖਾਲੀ ਹੱਥ ਚੱਲ ਪਏ, ਮਨ ਵਿੱਚ ਰਾਮ ਨਾਮ ਜਪਦੇ ਗਏ। ਕਬੀਰ ਜੀ ਜਦੋਂ ਘਰ ਪੁੱਜੇ ਤਾਂ ਉਹਨਾਂ ਦੀ ਮਾਤਾ ਨੇ ਆਖਿਆ, ਬੇਟਾ ਤੁਸਾਂ ਕੱਪੜਾ ਤਾਂ ਥੋੜਾ ਜਿਹਾ ਬੁਣਿਆ ਸੀ ਪਰ ਚੀਜ਼ਾਂ ਘਰ ਬਹੁਤ ਲੈ ਕੇ ਭੇਜ ਦਿੱਤੀਆਂ। ਆਟਾ ਗੁੜ ਤੇ ਘਿਓ ਤਾਂ 2 ਮਹੀਨੇ ਨਹੀਂ ਮੁੱਕਣਾ, ਕਿੰਨਾ ਮੁੱਲ ਵਟਿਆ ਗਿਆ। ਆਪਣੀ ਮਾਂ ਦੀ ਜ਼ਬਾਨੋਂ ਇਹ ਸੁਣ ਕੇ ਕਬੀਰ ਜੀ ਹੈਰਾਨ ਹੋਏ। ਉਹਨਾਂ ਜਾਣਿਆ ਘਰ ਆਉਂਦਿਆਂ ਦੇਰ ਹੋ ਗਈ ਹੈ ਤੇ ਮਾਤਾ ਜੀ ਗੁੱਸੇ ਨਾਲ ਆਖ ਰਹੇ ਹਨ, ਹੋਰ ਕੋਈ ਗੱਲ ਨਹੀਂ। ਬਿਨਾਂ ਕੁਝ ਬੋਲੇ ਅੰਦਰ ਲੰਘ ਗਏ ਤਾਂ ਘਰ ਵਿੱਚ ਸੱਚ ਹੀ ਆਟਾ ਘਿਓ ਤੇ ਗੁੜ ਪਿਆ ਦੇਖ ਕੇ ਹੈਰਾਨ ਹੋ ਗਏ। ਉਸ ਵੇਲੇ ਉਹਨਾਂ ਨੂੰ ਸੁਦਾਮੇ ਤੇ ਸ੍ਰੀ ਕ੍ਰਿਸ਼ਨ ਜੀ ਦੀ ਸਾਖੀ ਚੇਤੇ ਆ ਗਈ। ਰਾਜੇ ਬਲ ਦੇ ਗਰੀਬ ਬ੍ਰਾਹਮਣ ਦੀ ਕਥਾ ਦਾ ਖਿਆਲ ਕਰਕੇ ਮਨ ਹੀ ਮਨ ਪ੍ਰਸੰਨ ਹੋ ਗਏ, ਹੇ ਰਾਮ ਤੇਰੇ ਰੰਗਾਂ ਨੂੰ ਤੂੰ ਹੀ ਜਾਣਦਾ ਹੈ, ਆਖ ਕੇ ਰਾਮ ਦਾ ਜਸ ਕਰਨ ਲੱਗ ਪਏ। ਕਬੀਰ ਜੀ ਹੁਣ ਐਸੀ ਦਸ਼ਾ ਵਿੱਚ ਪੁੱਜ ਗਏ ਜਦੋਂ ਕਿ ਨਾਮ ਸਿਮਰਨ ਤੇ ਸਾਧੂ ਸੰਤਾਂ ਦੀ ਸੰਗਤ ਤੋਂ ਬਿਨਾਂ ਹੋਰ ਕਿਸੇ ਧੰਦੇ ਨੂੰ ਹੱਥ ਨਾ ਲਾਉਂਦੇ। ਉਹਨਾਂ ਨੇ ਭੰਗਵਾਂ ਵੇਸ ਧਾਰਨ ਕਰ ਲਿਆ, ਗਲ ਵਿੱਚ ਮਾਲਾ ਪਾ ਲਈ ਅਤੇ ਖੜਤਾਲਾਂ ਲੈ ਕੇ ਵਿਸ਼ਨ ਪਦੇ ਜਾਂ ਭਜਨ ਗਾਉਣ ਲੱਗੇ। ਆਪ ਦੇ ਜੀਵਨ ਦਾ ਨਿਸ਼ਾਨਾ ਬਣ ਗਿਆ ਜਿਵੇਂ ਆਪ ਦੀ ਬਾਣੀ ਦੇ ਵਿੱਚ ਆਇਆ ਹੈ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ ਰਹਾਉ। ਸੰਤਨ ਸੋ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਚੱਖ ਮਾਰੀ, ਬੋਲਤ ਬੋਲਤ ਬੜੈ ਬਿਕਾਰਾ, ਬਿਨ ਬੋਲੇ ਕਿਆ ਕਰੈ ਵਿਚਾਰਾ, कहो कबीर छूछा घट बोले भरिया होए ता कब हुना डोले। राग गाउण दे विच कबीर जी ने शब्द उचारे जिसका भाव अर्थ कबीर जी आखदे हन भाई जीवन दा लाभ एहो है कि जदों कोई संत महात्मा गुणी ज्ञानी मिले ता उसदे कोल बैठ के कुछ सुनना ते समझना चाहिदा है। जे कोई आप तो घट ज्ञान वाला होवे ता उसनू कुछ ना कुछ दसीए पर जे माड़ी संगत होवे ता चुप रहना ठीक है। बोलन बाबत आपने कहा बोलना ता ओहो ही चंगा है जेड़ा ओ परमात्मा अंतर आत्मे नू अपने नाम जा जसदा बोलना बुलाए ते उसे राम नाम विच ही मस्त रहना ठीक है। संता नाल मिलन ते उपकारी बनीदा है भाव संत सेवा नेकी ते धर्म करन वास्ते दसदे हन पर जे मूर्ख नाल बोलन लग पे ता सिर खपाउण तो बिना कुछ भी प्राप्त नहीं हुंदा। इसलिए बहुत बोलना भी ठीक नहीं बहुता बोलन नाल विकार वधदे हन पर साधु संता नाल चुप रहना ठीक नहीं। आम अखौत है कि एक मूर्ख खाली घड़े वांग बहुता बोलदा है ते जेड़ा ज्ञान रूपी जल नाल भरिया हुंदा है ओ घट बोलदा है भाव के ज्ञानी पुरश काले नहीं पैंदे धीरजवान हुंदे हन। इसलिए संत साधु नाल संगत कीतियां लाभ हुंदा है। ऐसे विचारां कारण कबीर जी दे पास गुणी ज्ञानी ते साधु महात्मा इउं आया करदे सन जिवें कि उसदा घर इक ठाकर द्वारा सी। कई वार ऐसी भीड़ लग जांदी कि सारा सारा दिन सतसंग हुंदा रहिंदा। एक दिन बहुत सारे बैरागी साधु कित्यों फिरदे फिरांदे कबीर जी दे दर्शन करन आ गए क्योंकि सारे कांशी शहर विच इस गल दी चर्चा सी कि कबीर नाम दा जुलाहा विष्णु अवतार है ते उसदे मुखार बिंद तो निकलिया होया बचन सदा सत हुंदा है। ता ओ साधु सत्संग करके जद निहाल होए ता कबीर जी ने उन्हां नूं भोजन वास्ते पैसे अते वस्त्र आदिक दिते ता ओ साधु कबीर जी दा जस करदे होए जद कांशी विच फिरे ता कांशी दे ब्राह्मणा ने बहुत क्रोध कीता। उन्हां नूं क्रोध इस गल दा सी कि एक जुलाहा हो के इतना जस करावे ते नीच जाति चों उठ के पुन दान करे। ए ठीक नहीं कि ब्राह्मणा दा धर्म ते ब्राह्मणा दी पूजा खत्म हो जावे। ओ लोक कांशी दियां गलियां विच कबीर जी दी निंदा करन लगे। निंदा सुन के कबीर दे भगत बड़े गुस्से विच आए ते उन्हां ने कबीर नूं कहा कि महाराज कांशी दे ब्राह्मण आप दी निंदा करदे हन जो सुनी नहीं जांदी। ता कबीर जी ने निंदिया प्रथाए अपना शब्द उच्चारण कीता गौली राग दे विच। कबीर जी लिखदे ने निंदो निंदो मौको लोग निंदो निंदा जन को खरी प्यारी निंदा बाप निंदा महतारी रहाओ निंदा होए ता बैकुंठ जाइए नाम पदार्थ मन बसाइए हृदय शुद्ध जो निंदा होए हमरे कपड़े निंदक तोए निंदा करे सो हमरा मीत निंदक माहे हमारा चीत निंदक सो जो निंदा फोरे हमरा जीवन निंदक लोरे निंदा हमरी प्रेम प्यार निंदा हमरा करे उदार जान कबीर को निंदा सार निंदक डूबा हम उतरे पार। भगत जी ने ये शब्द उचारे तिसदा भाव अर्थ है कि हे मित्र जनो लोग जो निंदा करदे हन उन्हां नूं निंदा करन दिओ क्यों भाई निंदा मैनूं बड़ी चंगी लगदी है। बेशक लोग निंदा करन निंदा तां भगतां दी मां हुंदी है क्योंकि जिस दी निंदा होवे उसदे मन विच हंकार नहीं आउंदा ते निंदा होण नाल वैकुंठ जाईदा है क्योंकि अंत विच निंदा डुब जाएगी ते असीं पार चले जावांगे। भाव के निंदा करन वाला सदा झूठ आसरे हुंदा है ता निंदक नूं मूंह दी खाणी पैंदी है। इस तरह एक दिन ब्राह्मण इकट्ठे हो के कबीर जी दे पास आ गए। उन्हां दी इच्छा सी कि कबीर नूं जलील कीता जावे भाव बहुत सारे ब्राह्मणा नूं गरीब जुलाहा भला किवें भोजन कराएगा। ਇਹ ਸਲਾਹ ਕਰਕੇ ਉਹ ਕਬੀਰ ਦੇ ਘਰ ਪੁੱਜੇ ਤੇ ਬੜੇ ਗੁੱਸੇ ਨਾਲ ਬੋਲੇ ਤੂੰ ਜਾਤ ਦਾ ਜੁਲਾਹਾ ਹੋ ਕੇ ਤੇ ਬੈਰਾਗੀ ਸਾਧੂਆਂ ਨੂੰ ਭੋਜਨ ਖਵਾ ਕੇ ਬ੍ਰਾਹਮਣਾਂ ਦੀ ਨਿੰਦਿਆ ਕੀਤੀ ਹੈ ਸੋ ਸਾਨੂੰ ਵੀ ਪੱਕਾ ਭੋਜਨ ਕਰਾ ਕੇ ਦੱਖਣਾ ਦੇ। ਕਬੀਰ ਜੀ ਇਹ ਸੁਣ ਕੇ ਮੁਸਕਰਾਏ ਤੇ ਬੋਲੇ ਚੰਗਾ ਜੇ ਮੇਰੇ ਰਾਮ ਦੀ ਇਹੋ ਰਜ਼ਾ ਹੈ ਇਹੋ ਇੱਛਾ ਹੈ ਤਾਂ ਐਸਾ ਹੀ ਹੋਏਗਾ ਆਓ ਬੈਠੋ ਤੁਸਾਂ ਨੂੰ ਭੋਜਨ ਛਕਾਇਆ ਜਾਵੇਗਾ। ਗਰੀਬਾਂ ਨੂੰ ਜੋ ਕੁਝ ਭਗਵਾਨ ਬਖਸ਼ਦਾ ਹੈ ਉਹ ਕੁਝ ਵੰਡੀ ਜਾਂਦੇ ਹਨ। ਭਗਵਾਨ ਦੇ ਘਰ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ। ਮੇਰਾ ਮੋਹਨ ਸਦਾ ਮੇਰਾ ਖਿਆਲ ਰੱਖਦਾ ਹੈ। ਬੱਚੇ ਕੋਲੋਂ ਭੁੱਲਾਂ ਹੁੰਦੀਆਂ ਹਨ ਤਾਂ ਬਖਸ਼ਦਾ ਹੈ। ਤੁਸਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਨਾ ਗੁੱਸਾ ਕਰਨਾ ਚਾਹੀਦਾ ਹੈ। ਤੁਸੀਂ ਤਾਂ ਪੂਜਣ ਯੋਗ ਬ੍ਰਾਹਮਣ ਹੋ, ਤੁਸਾਂ ਦੀ ਸੇਵਾ ਕਰਨ ਤਾਂ ਹਰ ਪ੍ਰਾਣੀ ਦਾ ਹੱਕ ਹੈ। ਆਓ ਚਰਨ ਧੋਵੋ ਤੇ ਬੈਠੋ, ਕਬੀਰ ਨੇ ਆਖਿਆ। ਭਗਤ ਕਬੀਰ ਦੀਆਂ ਗੱਲਾਂ ਸੁਣ ਕੇ ਬ੍ਰਾਹਮਣ ਇੱਕ ਤਾਂ ਹੈਰਾਨ ਹੋਏ, ਦੂਸਰੇ ਖੁਸ਼ ਹੋਏ ਕਿ ਕਬੀਰ ਕੋਲ ਭੋਜਨ ਕਰਾਉਣ ਦੇ ਸਾਧਨ ਕੋਈ ਨਹੀਂ ਹਨ ਤੇ ਇਹ ਅਸਾਂ ਨੂੰ ਬਿਠਾ ਰਿਹਾ ਹੈ। ਜ਼ਰੂਰ ਹੀ ਮਖੌਲ ਉਡਾ ਕੇ ਨਿਰਾਦਰੀ ਕਰਾਂਗੇ। ਉਹ ਸਾਰੇ ਬੈਠ ਗਏ। ਉਹਨਾਂ ਨੂੰ ਬੈਠਿਆਂ ਦੇਖ ਬ੍ਰਾਹਮਣਾਂ ਦੀ ਭਾਰੀ ਗਿਣਤੀ ਤੱਕ ਕੇ ਮਾਈ ਲੋਈ ਕਬੀਰ ਜੀ ਦੀ ਧਰਮ ਪਤਨੀ ਕੁਝ ਘਬਰਾਈ ਤੇ ਕਬੀਰ ਜੀ ਨੂੰ ਸੱਦ ਕੇ ਆਖਣ ਲੱਗੀ, ਇਹ ਤੁਸਾਂ ਕੀ ਕੀਤਾ? ਕਬੀਰ ਜੀ ਕਹਿੰਦੇ ਨੇ, ਕੀ ਗੱਲ ਹੈ, ਇੰਨੀ ਘਬਰਾਈ ਕਿਉਂ ਹੈ? ਲੋਈ ਨੇ ਆਖਿਆ, ਘਬਰਾਵਾਂ ਨਾ ਤਾਂ ਕੀ ਕਰਾਂ, ਘਰ ਤਾਂ ਕੁਝ ਨਹੀਂ ਹੈ ਤੇ ਤੁਸਾਂ ਇਹਨਾਂ ਨੂੰ ਭੋਜਨ ਵਾਸਤੇ ਬਿਠਾ ਲਿਆ ਹੈ। ਹੁਣ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਸਾਖੀ ਅਜੇ ਰਹਿੰਦੀ ਹੈ, ਉਹ ਜਿਸ ਤਰ੍ਹਾਂ ਸਤਿਗੁਰਾਂ ਦੀ ਰਜਾ ਹੋਵੇਗੀ ਉਹ ਮੈਂ ਕੱਲ ਦੇ ਸਮੇਂ ਦੇ ਵਿੱਚ ਇਸ ਭਗਤ ਕਬੀਰ ਜੀ ਦੀ ਸਾਖੀ ਨੂੰ ਅੱਗੇ ਬਿਆਨ ਕਰਾਂਗਾ। ਸੋ ਸਾਧ ਸੰਗਤ ਜੀ, ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠਿਆਂ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀ ਹੈ ਘਰ ਨੌ ਨੇ ਦਾਵੈ ਧਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਇਹ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ, ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।